तीन दिवस जस कर रहे नगर करता प्रेम चंद चित प्रेम बो सिवे विविध प्रकार।
वाहिगुरु जी का खालसा वाहिगुरु जी की फतेह। कारयोग सन्मान योग गुरु का खास रूप गुरु खालसा साध संगत भाग बैठे हैं भाई तिन साधु संग मुख जुरे मैं पातशाह धन धन श्री गुरु तेग बहादुर साहब जी महाराज पावन पवित्र चरण छो प्राप्त इतिहासक वेले दे सजे दवाना च जुड़ के सतगुरां दा पावन त्यार बहुत ही श्रद्धा भावना सत्कार सहित सरवण कर रहे साहिबजादे बाबा सूरजमल जी बाबा प्रेम चंद जी दी सपुत्री खेम कोयर नाल तारपुर साहब दी धरती ते होई है समागम विच बहुत सारिया सिख संगत आईया हुई है। घर का एक सेवक भाई लाल चंद खत्री मैं ओदा रिश्ता आप जी दे साहिबजादे वास्ते लेके आया। घर गोबिंद साहब जी महाराज जी ने भाई गुरदास जी की ड्यूटी लाई बाबा अणी राय जी नूं पुछया उन्हें आख्या जी सगाई कलाश जी ने दस्या कि सगाई तो बाद गृहस्थ धर्म शुरू बाणी राय जी ने इनकार कर दिता कहिंदे जी असीं विआह नहीं करवाउणा असीं तां बिहंगम रहे। तेग बहादुर साहब जी महाराज जी नूं बेनती की छेवें पातशाह का हुक्म सादर साहब सच्चे पातशाह जी महाराज जी ने रिश्ता प्रवान भाई लाल चंद जी की सपुत्री माता गुजरी जी दे नाल श्री गुरु तेग बहादुर साहब जी महाराज जी की सगाई हुई है। करण आपां कल दी कथा विच विचारे बड़ा दा समागम पहला ही हो रहा सी उहदे विचार नाल सतगुरु सच्चे पातशाह जी महाराज विआह दे कार्ज संपन्न करके बारात लै के वापस श्री अमृतसर साहब आ रहे ने। आओ मन बिरतियां एकागर करके गुरु पातशाह जी दा पवित्र इतिहास सरवण करिए एकागरता बनाउण वास्ते आखिए जी सतनाम
ਸ੍ਰੀ ਵਾਹਿ ਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ ਦੋਹਰਾ ਤਿੰਨ ਦਿਵਸ ਜਸ ਰਚਿਤ ਰਹੇ ਨਗਰ ਕਰਤਾਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ सारी बरात दे समेत बाबा सूरजमल जी जो लाड़े रूप च सज रहे ने उन्हां दे समेत श्री करतारपुर साहब महाराज जी तीन दिन रहे ने। तीन दिन बरात इत्थे रही है। बड़ा बड़ा भारी सुजस उपमा श्री गुरु हरगोबिंद साहब जी महाराज जी दी गुरु घर दी सारे जगत विच उजागर हो रही है। घर घर विच हर दिशा ते हर पासे छेवें पातशाह जी महाराज जी का सुजस सिख गायन कर रहे हैं।
प्रेम चंद चित प्रेम बो सेवे विविध प्रकार।
बाबा प्रेम चंद जी जो बाबा सूरजमल जी दे सौरा साहब बने हैं बाबा प्रेम चंद जी अपना फर्ज समझ के करतब समझ के बड़ी भावना नाल अनेक प्रकार की सेवा सारी बरात की कर रहे ने। सतगुरां की सेवा कर रहे ने विविध प्रकार दी अनेकां प्रकार दीआं सेवावां हुंदीआं लंगर प्रशादा चकाउणा जल पाणी दी सेवा करनी इशनान दी सेवा करवाउणी फिर उहनां दे वस्त्र कपड़े आदिक धोण दी सेवा इह सारीआं सेवावां बाबा प्रेम चंद जी आप अपने हथी करवा रहे हन।
ਕਰਨ ਵਿਸਰਜਨੇ ਤੇ ਅਕਾਰੇ
ਜਿੱਦਾਂ ਜਦੋਂ ਤਿੰਨ ਦਿਨ ਬੀਤ ਗਏ ਹੁਣ ਤਿਆਰੀ ਹੋਈ ਵਾਪਸ ਚੱਲਣ ਦੀ ਤੋ ਬਾਬਾ ਪ੍ਰੇਮ ਚੰਦ ਜੀ ਨੇ ਸਤਿਗੁਰੂ ਜੀ ਨੂੰ ਬਾਬਾ ਸੂਰਜਮਲ ਜੀ ਨੂੰ ਆਪਣੇ ਦਮਾਦ ਨੂੰ ਜਵਾਈ ਨੂੰ ਆਪਣੇ ਗ੍ਰਹਿ ਵਿਖੇ ਸੱਦਿਆ ਹੈ ਵਿਦਾ ਕਰਨ ਵਾਸਤੇ ਵਿਸਰਜਿਤ ਕਰਨ ਵਾਸਤੇ ਬਾਬਾ ਪ੍ਰੇਮ ਚੰਦ ਜੀ ਨੇ ਸਾਰਿਆਂ ਨੂੰ ਘਰ ਚ ਬੁਲਾਇਆ ਹੈ। ਅਨੇਕਾਂ ਪ੍ਰਕਾਰ ਦੇ ਵਾਜੇ ਵੱਜੇ ਨੇ ਸਾਜ ਵੱਜੇ ਨੇ ਨਫੀਰੀਆਂ ਵੱਜੀਆਂ ਨੇ ਮਰਦੰਗ ਵੱਜੇ ਨੇ ਉਹਨਾਂ ਅਨੇਕ ਪ੍ਰਕਾਰ ਦੇ ਸਾਜਾਂ ਦੇ ਵਾਜਿਆਂ ਦੇ ਗਾਜਿਆਂ ਦੇ ਵਿਚ ਕਹਿੰਦੇ ਬਰਾਤ ਚੱਲ ਕੇ ਬਾਬਾ ਪ੍ਰੇਮ ਚੰਦ ਜੀ ਦੇ ਘਰ ਆਈ ਹੈ।
ਜਥਾ ਸ਼ਕਤ ਦਾਇਜ ਸਰ ਦੀਨ,
ਜਥਾ ਸ਼ਕਤ ਜੋ ਭੇਟਾਵਾਂ ਬਾਬਾ ਪ੍ਰੇਮ ਚੰਦ ਜੀ ਦੇ ਸਕਦੇ ਸਨ ਆਪਣੀ ਸਪੁੱਤਰੀ ਦੇ ਨਾਲ, ਬਹੁਤ ਸਾਰੀਆਂ ਵਸਤੂਆਂ, ਵਸਤਰ, ਗਹਿਣੇ, ਬਰਤਨ ਆਦਿਕ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਉਹ ਬਾਬਾ ਪ੍ਰੇਮ ਚੰਦ ਜੀ ਨੇ ਸਤਿਗੁਰਾਂ ਦੇ ਅੱਗੇ ਰੱਖੀਆਂ ਹਨ।
ਹੱਥ ਜੋੜ ਪੁਨ ਕਹਿਓ ਪ੍ਰਵੀਨ,
ਤੇ ਫਿਰ ਬੜੇ ਪਿਆਰ ਨਾਲ ਹੱਥ ਜੋੜ ਕੇ ਬਾਬਾ ਪ੍ਰੇਮ ਚੰਦ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਮੋਤੇ ਸਰਿਓ ਨਹੀਂ ਕੁਝ ਕਾਜਾ,
ਕਹਿਣ ਲੱਗੇ ਸਤਿਗੁਰੂ ਜੀ ਮੈਂ ਆਪ ਜੀ ਦੇ ਦਰ ਘਰ ਦੀ ਸੇਵਾ ਨਹੀਂ ਕਰ ਸਕਿਆ, ਮੇਰੇ ਕੋਲੋਂ ਕੋਈ ਬਹੁਤੀ ਸੇਵਾ ਆਪ ਜੀ ਦੀ ਨਹੀਂ ਹੋ ਸਕੀ।
ਰਾਖੀ ਲਾਜ ਗਰੀਬ ਨਿਵਾਜਾ,
ਇਹ ਗਰੀਬ ਨਿਵਾਜ ਸਤਿਗੁਰੂ ਦਇਆ ਨਿਧ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਮੇਰੀ ਲਾਜ ਰੱਖੀ ਹੈ, ਮੇਰੀ ਪਤ ਰੱਖੀ ਹੈ ਮਹਾਰਾਜ, ਮੇਰੇ ਕੋਲੋਂ ਕੋਈ ਬਹੁਤੀ ਸੇਵਾ ਨਹੀਂ ਹੋ ਸਕੀ, ਮੈਂ ਕੋਈ ਆਪ ਜੀ ਦੇ ਘਰ ਦੀ ਬਹੁਤੀ ਸੇਵਾ ਨਹੀਂ ਕਰ ਸਕਿਆ, ਇਹ ਤਾਂ ਤੁਸੀਂ ਤਰਸ ਕੀਤਾ ਹੈ, ਦਇਆ ਕੀਤੀ ਹੈ ਗਰੀਬ ਨਿਵਾਜ, ਆਪ ਜੀ ਨੇ ਮੇਰੀ ਪਤ ਰੱਖ ਲਈ ਹੈ, ਲਾਜ ਰੱਖ ਲਈ ਹੈ।
ਇੱਕ ਦਾਸੀ ਮੈਂ ਦੋਇਤਾ ਦੇ,
ਮਹਾਰਾਜ ਮੈਂ ਹੋਰ ਤਾਂ ਕੋਈ ਸੇਵਾ ਨਹੀਂ ਕਰ ਸਕਿਆ, ਪਰ ਹਾਂ ਆਪਣੀ ਲੜਕੀ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ ਦੇ ਚਰਨਾਂ ਚ ਭੇਟ ਕਰ ਸਕਿਆ, ਮੈਂ ਆਪਣੀ ਸਪੁੱਤਰੀ ਨੂੰ ਦਾਸੀ ਬਣਾ ਕੇ ਆਪ ਜੀ ਦੇ ਪੁੱਤਰ ਨੂੰ ਪੁੱਤਰ ਦੇ ਚਰਨਾਂ ਚ ਭੇਟ ਕਰ ਸਕਿਆ, ਹੋਰ ਮੇਰੇ ਕੋਲੋਂ ਆਪ ਜੀ ਦੀ ਕੋਈ ਸੇਵਾ ਨਹੀਂ ਹੋ ਸਕੀ।
ਲੱਖ ਅਨਾਥ ਮੈਂ ਕਰਨਾ ਭਈ,
ਮਹਾਰਾਜ ਤੁਸੀਂ ਮੈਨੂੰ ਅਨਾਥ ਜਾਣ ਕੇ, ਗਰੀਬ ਜਾਣ ਕੇ ਮੇਰੇ ਤੇ ਬੜੀ ਦਇਆ ਕੀਤੀ ਹੈ, ਮੇਰੇ ਤੇ ਬੜੀ ਭਾਰੀ ਕਰੁਣਾ ਕੀਤੀ ਹੈ ਕਿ ਆਪ ਜੀ ਨੇ ਮੈਨੂੰ ਨਿਵਾਜਿਆ ਹੈ।
ਸ੍ਰੀ ਹਰਗੋਬਿੰਦ ਸੁਨਤ ਬਖਾਨਾ,
ਇਹ ਤਾਂ ਬਾਬਾ ਪ੍ਰੇਮ ਚੰਦ ਜੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਗਰੀਬ ਨਿਵਾਜ ਸਾਹਿਬ ਬੋਲੇ,
ਦੁਇਤਾ ਦੇਈ ਰਹਿ ਕਹਾਂ ਰਹਿ ਆਨਾ।
ਮਹਾਰਾਜ ਜੀ ਕਹਿਣ ਲੱਗੇ ਪ੍ਰੇਮ ਚੰਦ ਜੀ ਜੇ ਲੜਕੀ ਦੇ ਦਿੱਤੀ ਆਪ ਜੀ ਨੇ ਆਪਣੀ ਤੇ ਫਿਰ ਪਿੱਛੇ ਕੀ ਰਹਿ ਗਿਆ, ਏਡਾ ਵੱਡਾ ਦਾਨ ਤਾਂ ਤੁਸੀਂ ਕੰਨਿਆਂ ਦਾ ਦਾਨ ਕਰ ਬੈਠੇ ਹੋ, ਤੇ ਜੇ ਲੜਕੀ ਤੁਸੀਂ ਭੇਟ ਕਰ ਦਿੱਤੀ ਤੇ ਪਿੱਛੇ ਹੋਰ ਕਿਹੜੀ ਸੇਵਾ ਰਹਿ ਗਈ। ਸਤਿਗੁਰੂ ਜੀ ਕਿੰਨਾ ਮਾਣ ਦੇ ਰਹੇ ਨੇ ਬਾਬਾ ਪ੍ਰੇਮ ਚੰਦ ਜੀ ਦਾ, ਕਿੰਨਾ ਸਤਿਕਾਰ ਬਰਕਰਾਰ ਕਰ ਰਹੇ ਨੇ ਕਿ ਜੇ ਤੁਸੀਂ ਆਪਣੀ ਲੜਕੀ ਹੀ ਭੇਟ ਕਰ ਦਿੱਤੀ ਹੈ ਬਾਬਾ ਸੂਰਜਮੱਲ ਜੀ ਨੂੰ, ਤੇ ਫਿਰ ਪਿੱਛੇ ਹੋਰ ਕਿਹੜੀ ਸੇਵਾ ਰਹਿ ਜਾਂਦੀ ਹੈ।
ਜਥਾ ਸ਼ਕਤ ਸੇਵਾ ਤਬ ਕੀਨ, ਗੁਰਸਿੱਖਨ ਕੀ ਖੁਸ਼ੀ ਸੁਲੀਨ।
ਨਾਲੇ ਪ੍ਰੇਮ ਚੰਦ ਜੀ ਤੁਸੀਂ ਕੋਈ ਕਮੀ ਰੱਖੀ ਵੀ ਕੋਈ ਨੀ, ਜਥਾ ਸ਼ਕਤ ਜਿੰਨੀ ਤੁਸੀਂ ਸੇਵਾ ਕਰ ਸਕਦੇ ਸੀ ਉਹਦੇ ਤੋਂ ਵੱਧ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ, ਸੰਗਤ ਦੀ ਸੇਵਾ ਕੀਤੀ ਹੈ, ਸਿੱਖਾਂ ਦੀ ਸੰਗਤ ਦੀ ਸੇਵਾ ਕਰਕੇ ਤੁਸੀਂ ਸਾਰੇ ਸਿੱਖਾਂ ਦੀਆਂ ਖੁਸ਼ੀਆਂ ਲਈਆਂ ਨੇ, ਸਾਰੀ ਸੰਗਤ ਦੀ ਖੁਸ਼ੀ ਲਈ ਹੈ।
ਸੁਣ ਸਤਿਗੁਰ ਕੇ ਬਾਕ ਸੁਹਾਈ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਵਿੱਤਰ ਵਚਨ ਬਾਬਾ ਪ੍ਰੇਮ ਚੰਦ ਜੀ ਨੇ ਸੁਣੇ ਹਨ।
ਪ੍ਰੇਮ ਚੰਦ ਨਰਗਨ ਅਰਖਾਈ,
ਪ੍ਰੇਮ ਚੰਦ ਤੇ ਦੇ ਨਾਲ ਦੇ ਹੋਰ ਜਿੰਨੇ ਦੇ ਰਿਸ਼ਤੇਦਾਰ ਸੰਬੰਧੀ ਸਨ ਸਾਰੇ ਬੜੇ ਖੁਸ਼ ਹੋਏ ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ।
ਹੋਰ ਬਸਤਰਿਆਂ ਨੇ ਸੰਦਾਈ,
ਬਹੁਤ ਸਾਰੇ ਬਸਤਰ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਵਾਸਤੇ, ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਨ ਵਾਸਤੇ ਬਾਬਾ ਪ੍ਰੇਮ ਚੰਦ ਜੀ ਨੇ ਮੰਗਵਾਏ।
ਗੁਰੂ ਸਿੱਖਨ ਇਹ ਸਭ ਅਰਪਾਏ,
ਗੁਰੂ ਕੇ ਸਿੱਖ ਜਿਹੜੇ ਜਿਵੇਂ ਕਿ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ ਵਰਗੇ ਜਿਹੜੇ ਮੁਖੀ ਸਿੱਖ ਸਨ ਉਹਨਾਂ ਨੂੰ ਵੀ ਬਾਬਾ ਪ੍ਰੇਮ ਚੰਦ ਜੀ ਨੇ ਬਸਤਰ ਭੇਟ ਕੀਤੇ ਨੇ, ਉਹ ਵੀ ਆਏ ਸਨ ਬਰਾਤ ਵਿਚ, ਉਹਨਾਂ ਨੂੰ ਵੀ ਸਤਿਗੁਰਾਂ ਦੇ ਪਿਆਰੇ ਸਿੱਖਾਂ ਨੂੰ ਵੀ ਬਾਬਾ ਪ੍ਰੇਮ ਚੰਦ ਜੀ ਨੇ ਜਥਾ ਸ਼ਕਤ ਸਭ ਨੂੰ ਕੱਪੜੇ ਬਸਤਰ ਭੇਟ ਕੀਤੇ ਹਨ।
ਭਾਨਾ ਸਾਹਿਬ ਅਰ ਗੁਰਦਾਸ,
ਭਾਈ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ,
ਆਦਿਕ ਜੋ ਸਤਿਗੁਰ ਪਾਸ,
ਜਿਹੜੇ ਸਿੱਖ ਸਤਿਗੁਰਾਂ ਦੇ ਨਾਲ ਰਹਿਣ ਵਾਲੇ ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਸੀ, ਭਾਈ ਬਿਧੀ ਚੰਦ, ਭਾਈ ਜੇਠਾ ਜੀ ਵਰਗੇ, ਉਹਨਾਂ ਨੂੰ ਬਾਬਾ ਪ੍ਰੇਮ ਚੰਦ ਜੀ ਨੇ ਕੱਪੜੇ ਬਸਤਰ ਭੇਟ ਕੀਤੇ ਹਨ,
ਤੇ ਖੁਸ਼ੀ ਲਈ ਨਾ ਰਖਾਇਓ,
ਇਦਾਂ ਸਾਰਿਆਂ ਨੂੰ ਕੱਪੜੇ ਬਸਤਰ ਭੇਟ ਕਰਕੇ ਸਾਰਿਆਂ ਤੋਂ ਖੁਸ਼ੀਆਂ ਲਈਆਂ ਬਾਬੇ ਪ੍ਰੇਮ ਚੰਦ ਨੇ, ਸਾਰੇ ਸਿੱਖਾਂ ਦੀਆਂ ਖੁਸ਼ੀਆਂ ਲਈਆਂ, ساری سنگت دی خوشی لئی ہے
پریم چند جس چند چڑھایو
کہتے پریم چند دے جس دا چندرما چڑھ گیا سارے جگت وچ گرو سر دی تاں اپما اجاگر ہے ہی پر بابے پریم چند دا بھی بڑا جس ہویا بابے پریم چند جی دا بھی بڑا ستکار برقرار ہویا ایہدے وی جس دا چندرما چڑھ گیا
کوئتا کو بچھائے کر ڈولے
جس طرح انہیں ساریاں دا جتھا سخت سنمان کیتا ہے ستکار کیتا ہے ستکار کرن تو بعد انہیں اپنی کنیا اپنی لڑکی نو ڈولے وچ بٹھایا ہے
کرے بسرجن کر جگ جورے
اور اپنی لڑکی کھیم کوئر نہ سی بابے پریم چند دی لڑکی دا جو بابے سورج مل نو ویائی ہے اس لڑکی دا نام اس ماتا دا نام کھیم کوئر ہے تو کھیم کوئر اپنی لڑکی نو ڈولے وچ بٹھایا ہے اور دوویں ہاتھ جوڑے نے ستگراں دے چرناں وچ تے اپنی لڑکی دا ڈولا ودا کرن لگا ہے
پریم کور نج تن جا ساتھ ملس انگ گرجن نیات
تے بابے پریم چند دی گھر والی شوبھا دئی جیڑی بابے سورج مل دی سس بنی تے کھیم کوئر دی ماں ہے تو ماتا شوبھا دئی او اپنی پتری دے گل لگ کے ملی اپنی پتری دا ڈولا تورن تو پہلا تھی دا ڈولا تورن تو پہلا اپنی پی رانی دے گل ملی ہے بڑے پیار نال گل مل کے انک دے نال گل نال مل کے ماں نے ٹوریا ہے
آگے کر ڈولے کو چالے
ایداں ڈولا ٹوریا اگے تے ادھر بابا سورج مل جی نال نال جا رہے نے جو کھیم کوئر جی دا ڈولا ہے او ڈولا اگے کر کے ٹوریا ہے
سورج مل نر نالے
تے پچھے پچھے بابا سورج مل جی تے ہور جننے براتی سجن سن او نال نال تا چل کے پچھے پچھے جا رہے نے
پریم چند جت صبح دے
بابا پریم چند جی اپنی گھر والی صبح دئی دے سمیت
ایک ہت سنات تے تے
دوواں نے ستگراں دے چرناں چ متھا ٹیکیا اور اپنی تھی دی ڈولی ٹوری ہے تے بڑے ادب نال ستکار نال ستگراں دے چرناں چ دمپتی نے نمسکار کیتی اور اے جانے ہیں کہ اج اسی سنات ہو گئے ہاں پہلو اناتھ سی پر اج گرو صاحب نے ساڈے سر تے ہاتھ دھریا ہے سانو اناتھاں نو سنات بنا دتا ہے
پتر سنوکھا آگے کر کے
اپنے پتر نو اور سنوکھا نو رانی نو اگے کر کے
گمنے ستگر واہن چر کے
پچھے پچھے گرو ہرگوبند صاحب جی مہاراج جی بھی اپنے گھوڑے تے سوار ہو کے چلتے اپنے پتر بابا سورج مل جی تے نو ماتا کھیم کوئر جی نو اگے کر کے انہاں نو اگے ٹور کے پچھوں دھن گرو ہرگوبند صاحب چھویں پاتشاہ جی مہاراج جی بھی اپنے واہن تے گھوڑے تے سوار ہو کے چل پئے
گن سم تن گن کو برکھاوا
گن دے سمان جویں بدل وردا ہے نا ایداں مایا دا میر برسایا ہے گرو کے سکھاں نے مایا دا میہ برا دتا ہے
کیرت کرت جاچکن پاوا
اور جڑے منگتے جاچک سن سارے نو منہ منگدا دھن پراپت ہویا جنی کسے نو لوڑ سی اونی مایا او ستگراں دے خزانے چ انہاں نو پراپت ہوئی ہے جڑے منگتیاں نے گرو گھرو دان لیا ہے سب دی رسنا تے گرو صاحب جی دی کیرتی ہے سارے ستگراں دا سجس کر رہے نے
جتھا یوگ مل سب کے ساتھ
ایدا جتھا یوگ ساریاں نو ستگرو چھویں پاتشاہ جی مہاراج جی ملے نے
پاچھے سربتا ہے سنات
ستگراں نے ساریاں نو پیچھے کر دتا بھئی ہن ساڈے پیچھے نہیں ہونا کسے نے سارے اپنے گھراں چ رہو ایتھے گھر وچ آنند مانو ہن اسی چلے ہاں
اگل برات وے چڑھ چالے
ایتھے ساری برات ستگرو سچے پاتشاہ جی مہاراج جی دے نال چڑھ کے چل پئی
بادت کیتے او تے اٹھالے
انیکاں پرکار دے ساز واجے نگارے او نال نال بجدے جا رہے نے انہاں دی آواز نال آکاش گونج رہے
سنے سنے مارگ چل آئے
سنے سنے کرتار پور صاحب تو چلدیاں پینڈا طے کردے ہویاں
ندی بپاسا کو لنگائے
بیاس دریا آ گیا رستے وچ تو دریا بیاس پار کیتا بیاس دریا نو پار کیتا ساری برات سمیت ستگراں نے
نس بس نج پور آئے پہنچے
ستگرو جی نے ایک رات رستے چ بتیت کیتی ہے ਉਹ ਰਸਤੇ ਚ ਇੱਕ ਰਾਤ ਬਤੀਤ ਕਰਕੇ ਮਹਾਰਾਜ ਜੀ ਆਪਣੇ ਨਗਰ ਆ ਪਹੁੰਚੇ ਹਨ। ਅਨੇਕਾਂ ਨਗਾਰੇ ਵੱਜ ਰਹੇ ਨੇ, ਅਨੇਕਾਂ ਨਗਾਰਿਆਂ ਦੇ ਉੱਤੇ ਚੋਭਾਂ ਦੋਹਰੀਆਂ ਮਾਰ ਕੇ ਨਗਾਰੇ ਵਜਾਏ ਗਏ ਹਨ। ਸ੍ਰੀ ਅੰਮ੍ਰਿਤਸਰ ਨਗਰ ਦੇ ਵਿੱਚ ਖਬਰ ਪਹੁੰਚ ਗਈ ਕਿ 6ਵੇਂ ਪਾਤਸ਼ਾਹ ਆਪਣਾ ਪੁੱਤਰ ਵਿਆਹ ਕੇ ਵਾਪਸ ਮੁੜੇ ਨੇ। ਸਾਰੇ ਨਗਰ ਦੇ ਵਿੱਚ ਜਦੋਂ ਇਹ ਖਬਰ ਪਸਰੀ, ਘਰ ਘਰ ਵਿੱਚ ਗੁਰੂ ਕੇ ਸਿੱਖਾਂ ਨੂੰ ਚਾਓ ਚੜ ਗਿਆ ਵੇਖਣ ਵਾਸਤੇ। ਬਹੁਤ ਸਾਰੀਆਂ ਇਸਤਰੀਆਂ ਨਗਰ ਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਲਾੜੀ ਨੂੰ ਵੇਖਣ ਵਾਸਤੇ, ਬਾਬੇ ਸੂਰਜ ਮੱਲ ਦੀ ਘਰਵਾਲੀ ਨੂੰ ਵੇਖਣ ਵਾਸਤੇ। ਸਾਰੀਆਂ ਨਗਰ ਦੀਆਂ ਇਸਤਰੀਆਂ ਇਕੱਠੀਆਂ ਹੋ ਗਈਆਂ ਇੱਕ ਜਗ੍ਹਾ ਤੇ।
ਸੂਰਜ ਮੱਲ ਜਨਨੀ ਹਰਖਾਈ,
ਬਾਬੇ ਸੂਰਜ ਮੱਲ ਦੀ ਮਾਤਾ ਨੂੰ ਬੜਾ ਚਾਓ ਹੈ, ਮਾਤਾ ਨੂੰ ਬੜੀ ਖੁਸ਼ੀ ਹੈ ਬਾਬੇ ਸੂਰਜ ਮੱਲ ਦੀ ਮਾਂ ਨੂੰ ਕਿ ਮੇਰਾ ਪੁੱਤਰ ਮੇਰੀ ਨੂੰਹ ਨੂੰ ਵਿਆਹ ਕੇ ਲਿਆਇਆ, ਬੜਾ ਚਾਉ ਹੈ ਬਾਬੇ ਸੂਰਜ ਮੱਲ ਦੀ ਮਾਤਾ ਨੂੰ। ਚਾਰੇ ਪਾਸਿਆਂ ਤੋਂ ਵਧਾਈਆਂ ਆਉਂਦੀਆਂ ਨੇ, ਮਾਤਾਵਾਂ ਨੂੰ ਵਧਾਈਆਂ ਮਿਲਦੀਆਂ ਹਨ।
ਸਭ ਤਿਆਰੀ ਕੀਨਸ ਮਰਵਾਹੀ,
ਮਾਤਾ ਮਰਵਾਹੀ, ਬਾਬੇ ਸੂਰਜ ਮੱਲ ਦੀ ਮਾਂ ਸੀ ਮਾਤਾ ਮਰਵਾਹੀ, ਮਾਤਾ ਮਰਵਾਹੀ ਨੇ ਸਾਰੀਆਂ ਤਿਆਰੀਆਂ ਕੀਤੀਆਂ ਹਨ। ਅੱਗੇ ਬਾਹਰ ਤੱਕ ਆਏ ਨੇ ਮਾਤਾ ਮਰਵਾਹੀ ਜੀ ਲੈਣ ਵਾਸਤੇ, ਆਪਣੇ ਪੁੱਤਰ ਨੂੰ ਵੇਖਣ ਵਾਸਤੇ, ਉਹਨਾਂ ਨੂੰ ਨਾਲ ਲੈਣ ਵਾਸਤੇ ਮਾਤਾ ਮਰਵਾਹੀ ਜੀ ਆਪਣੇ ਘਰੋਂ ਅੱਗੇ ਬਾਹਰ ਨਿਕਲ ਕੇ ਆਏ ਹਨ।
ਕੀਰਤਨ ਮਿਲ ਸੁਹਾਗਣ,
ਸੁਹਾਗਣਾ ਮਿਲ ਕੇ ਗੀਤ ਗਾਉਂਦੀਆਂ ਨੇ, ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ, ਮੰਗਲਾਚਾਰ ਗਾਏ ਜਾ ਰਹੇ ਨੇ।
ਦੂਲੋ ਦੁਲਹਨ ਟਿਕਿਆ ਨਰਾਗਨ,
ਲਾੜੇ ਤੇ ਲਾੜੀ ਨੂੰ ਵੇਖ ਕੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਚਾਓ ਹੈ ਦੁਲਹੇ ਨੂੰ, ਬਾਬੇ ਸੂਰਜ ਮੱਲ ਨੂੰ ਤੇ ਦੁਲਹਨ ਮਾਤਾ ਖੇਮ ਕੋਇਰ ਨੂੰ ਵੇਖ ਵੇਖ ਕੇ ਸਾਰਿਆਂ ਦੇ ਮਨ ਆਨੰਦਿਤ ਹੋ ਰਹੇ ਨੇ, ਖੁਸ਼ ਹੋ ਰਹੇ ਨੇ।
ਇਸ ਸਤਗੁਰ ਲੈ ਕਰ ਪ੍ਰਸ਼ਾਦ, ਸਖਤੀ ਅਕਾਲ ਗਏ ਅਹਿਲਾਦ।
ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਪਹਿਲਾਂ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਏ ਨੇ। ਕੜਾ ਪ੍ਰਸ਼ਾਦ ਦੀਆਂ ਮਠਿਆਈਆਂ ਦੀਆਂ ਮਠਿਆਈਆਂ ਦਾ ਪ੍ਰਸ਼ਾਦ ਲੈ ਕੇ 6ਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਹਨ।
ਕਰਕੇ ਨਮੋ ਪਲੇ ਵਰਤਾਏ,
ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਨਮਸਕਾਰ ਕਰਕੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਇਆ, ਫਿਰ ਦਰਸ਼ਨੀ ਡਿਓੜੀ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਪਾਵਨ ਦਰਸ਼ਨੀ ਡਿਓੜੀ ਸ੍ਰੀ ਤਖ਼ਤ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਓੜੀ ਤੇ ਆ ਕੇ 6ਵੇਂ ਪਾਤਸ਼ਾਹ ਜੀ ਨੇ ਨਮਸਕਾਰ ਕਰਕੇ ਦਰਬਾਰ ਚ ਜਾਣਾ ਕੀਤਾ।
ਸ੍ਰੀ ਦਰਬਾਰ ਅਗਾਰੇ ਹੱਥ ਜੋੜੇ ਬੰਧਨ ਧਾਰੇ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਖਲੋ ਕੇ 6ਵੇਂ ਪਾਤਸ਼ਾਹ ਜੀ ਨੇ ਅਭਿਵੰਦਨਾ ਕੀਤੀ ਹੈ। ਬੜੇ ਪਿਆਰ ਨਾਲ ਅਦਬ ਨਾਲ ਮਹਾਰਾਜ 6ਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ।
ਦੂਲੋ ਦੁਲਹਨ ਆਗੇ ਕਰਕੇ,
ਲਾੜੇ ਲਾੜੀ ਨੂੰ ਵੀ ਅੱਗੇ ਕੀਤਾ ਹੋਇਆ, ਬਾਬੇ ਸੂਰਜ ਮੱਲ ਤੇ ਖੇਮ ਕੋਇਰ ਜੀ ਨੂੰ ਵੀ ਨਾਲ 6ਵੇਂ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਾਉਣ ਵਾਸਤੇ ਨਾਲ ਲੈ ਕੇ ਆਏ ਨੇ, ਉਹਨਾਂ ਨੂੰ ਅੱਗੇ ਕੀਤਾ ਹੋਇਆ
ਹੈ।
ਬੜੇ ਅਦਬ ਨਾਲ ਪਿਆਰ ਨਾਲ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਹੁ ਪਾਸੇ ਫਿਰ ਕੇ ਪਰਿਕਰਮਾ ਕੀਤੀ ਹੈ ਔਰ ਨਮਸਕਾਰ ਕਰਕੇ ਦਰਸ਼ਨੀ ਜੋੜੀ ਰਾਹੀਂ ਬਾਹਰ ਆਏ ਨੇ ਔਰ ਪਾਤਸ਼ਾਹ ਜੀ ਫਿਰ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਬਰਾਤ ਚਲੀ ਸਭ ਲਾਰ,
ਔਰ ਨਾਲ ਕਤਾਰ ਤੁਰੀ ਜਾਂਦੀ ਹੈ, ਜਿਹੜੀ ਬਰਾਤ ਸੀ ਸਾਰੀ ਬਰਾਤ ਨੇ ਆ ਕੇ ਨਮਸਕਾਰ ਕੀਤੀ ਸੀ 6ਵੇਂ ਪਾਤਸ਼ਾਹ ਦੇ ਸਮੇਤ। ਜਦੋਂ ਮਹਾਰਾਜ ਜੀ ਚੱਲੇ ਨੇ ਸਤਿਗੁਰਾਂ ਦੇ ਨਾਲ ਨਾਲ ਸਾਰੀ ਬਰਾਤ ਵੀ ਚੱਲ ਪਈ ਹੈ। ਏਦਾਂ ਘੋੜਿਆਂ ਨੂੰ ਕਦਾਉਂਦਿਆਂ ਜਾ ਰਹੇ ਹਨ।
ਧੰਨ
ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਦੇ ਵਿੱਚ ਜਾ ਰਹੇ ਹਨ।
ਨਰ ਨਾਰੀ ਸਭ ਬੰਦਤ,
ਜਿਵੇਂ ਨਰ ਦੇ ਨਗਰ ਦੇ ਇਸਤਰੀਆਂ ਪੁਰਖ ਨੇ ਸਾਰੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ, ਮਹਾਰਾਜ ਜੀ ਨੂੰ ਲੰਘਦਿਆਂ ਵੇਖ ਕੇ ਮੱਥਾ ਟੇਕਦੇ ਨੇ। ਅਨੇਕਾਂ ਪ੍ਰਕਾਰ ਦੇ ਉਤਸ਼ਵ ਵਿਆਹ ਦੀਆਂ ਖੁਸ਼ੀਆਂ ਦੇ ਮਨਾਏ ਜਾ ਰਹੇ ਨੇ, ਬੜੀਆਂ ਖੁਸ਼ੀਆਂ ਸ੍ਰੀ ਅੰਮ੍ਰਿਤਸਰ ਨਗਰ ਦੇ ਵਿਚ ਘਰ ਘਰ ਵਿਚ ਮੰਗਲ ਕੀਤੇ ਜਾ ਰਹੇ ਨੇ। ਮਾਤਾ ਮਰਵਾਈ ਇਧਰ ਆਪਣੇ ਮਹਿਲਾਂ ਚ ਉਡੀਕ ਕਰਦੀ ਸੀ ਆਪਣੀ ਨੂੰਹ ਰਾਣੀ ਦੀ, ਨਵ ਵਿਆਹਤਾ ਨੂੰਹ ਰਾਣੀ ਨੂੰ ਵੇਖਣ ਵਾਸਤੇ। ਮਾਤਾ ਮਰਵਾਈ ਦੇ ਮਨ ਚ ਬੜਾ ਚਾਓ ਹੈ ਤੇ ਮਾਤਾ ਮਰਵਾਈ ਆਪਣੇ ਘਰ ਦੇ ਵਿਚ ਖੜੀ ਉਡੀਕ ਰਹੀ ਸੀ। ਮਾਤਾ ਦਮੋਦਰੀ ਜੀ ਵੀ ਨਾਲ ਖੜੇ ਨੇ, ਮਾਤਾ ਨਾਨਕੀ ਜੀ ਵੀ ਨਾਲ ਖੜੇ ਨੇ, ਉਹ ਵੀ ਉਡੀਕ ਰਹੇ ਹਨ। ਇੰਨੇ ਨੂੰ ਬਾਬਾ ਸੂਰਜ ਮੱਲ ਜੀ ਆਪਣੀ ਸਪਤਨੀ ਨੂੰ ਨਾਲ ਲੈ ਕੇ ਘਰ ਆ ਪਹੁੰਚੇ ਨੇ, ਮਹਿਲਾਂ ਚ ਆ ਪਹੁੰਚੇ ਨੇ ਤੇ ਮਾਤਾ ਮਰਵਾਈ ਨੇ ਆਪਣੇ ਪੁੱਤਰ ਤੇ ਨੂੰਹ ਨੂੰ ਵੇਖਿਆ। ਪੁੱਤਰ ਤੇ ਨੂੰਹ ਨੂੰ ਵੇਖ ਕੇ ਮਾਂ ਮਰਵਾਈ ਦਾ ਚਿੱਤ ਵਿਗਾਸ ਨਾਲ ਖੇੜੇ ਨਾਲ ਖਿੜ ਗਿਆ। ਸਾਰੀਆਂ ਕੁੱਲ ਰੀਤੀਆਂ ਮਾਂ ਨੇ ਕੀਤੀਆਂ, ਪਾਣੀ ਵਾਰਿਆ ਬਾਬੇ ਸੂਰਜ ਮੱਲ ਦੇ ਸਿਰ ਤੋਂ ਸੀਸ ਤੋਂ,
ਲੈ ਅੰਤਰ ਕਰ ਬਿਕੈ ਪ੍ਰਹਾਰੀ ਪਧਾਰੇ,
ਔਰ ਆਪਣੇ ਮਹਿਲਾਂ ਦੇ ਵਿਚ ਆਪਣੇ ਪੁੱਤਰ ਨੂੰਹ ਦਾ ਪ੍ਰਵੇਸ਼ ਕਰਵਾਇਆ ਹੈ ਔਰ ਆਪਣੀ ਨੂੰਹ ਨੂੰ ਆਪਣੇ ਕੋਲ ਬਿਠਾਇਆ। ਮਾਤਾ ਮਰਵਾਈ ਨੇ
ਸਾਰੀ ਉਮਗੀ ਤ੍ਰਿਆ ਸਾਰੇ,
ਬਹੁਤ ਸਾਰੀਆਂ ਇਸਤਰੀਆਂ ਆ ਗਈਆਂ ਨਗਰ ਦੀਆਂ ਵੇਖਣ ਵਾਸਤੇ ਵੀ ਨਵੀਂ ਜਿਹੜੀ ਨੂੰਹ ਮਾਤਾ ਮਰਵਾਈ ਦੀ ਆਈ ਆ, ਨਵੀਂ ਬਹੁਟੀ ਆਈ ਆ, ਉਹਦਾ ਰੂਪ ਵੇਖੀਏ, ਉਹਦੇ ਦਰਸ਼ਨ ਕਰੀਏ। ਦਰਸ਼ਨ ਕਰਨ ਵਾਸਤੇ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਤ੍ਰਿਆ ਗਣ ਆ ਪਹੁੰਚੀਆਂ ਹਨ। ਸਭ ਤੋਂ ਪਹਿਲਾਂ ਮਾਤਾ ਮਰਵਾਈ ਨੇ ਆਪਣੀ ਨੂੰਹ ਦਾ ਮੁਖ ਵੇਖਿਆ, ਝੋਲੀ ਦੇ ਵਿਚ ਪੈਸੇ ਪਾਏ ਨੇ, ਝੋਲੀ ਵਿਚ ਥੈਲੀ ਪਾਈ ਆ ਰੁਪਈਆਂ ਦੀ, ਥੈਲੀ ਪਾ ਕੇ ਝੋਲੀ ਵਿਚ ਫਿਰ ਆਪਣੀ ਨੂੰਹ ਦਾ ਚਿਹਰਾ ਵੇਖਿਆ ਹੈ। ਸਲਾਘਾ ਕਰਦੀਆਂ ਜਿੰਨੀਆਂ ਇਸਤਰੀਆਂ ਨੇ ਬੜੀ ਖੁਸ਼ੀ ਦੇ ਨਾਲ ਕਹਿੰਦੇ ਬੜਾ ਸੁੰਦਰ ਸਰੂਪ ਹੈ ਮਾਤਾ ਮਰਵਾਈ ਜੀ, ਤੁਹਾਡੀ ਨੂੰਹ ਰਾਣੀ ਬੜੀ ਸੁੰਦਰ ਹੈ, ਜਿਵੇਂ ਤੁਹਾਡਾ ਸਪੁੱਤਰ ਸੁੰਦਰ ਹੈ ਇਸੇ ਤਰ੍ਹਾਂ ਤੁਹਾਡੀ ਨੂੰਹ ਰਾਣੀ ਵੀ ਸੁੰਦਰ ਹੈ।
ਅਕਲ ਨਿਵੇਸ਼ ਕਰੇ ਸੁਖ ਪਾਏ,
ਤਾਂ ਸਾਰਿਆਂ ਨੇ ਨਿਵੇਸ਼ ਕੀਤਾ, ਜਿੰਨੇ ਸੰਗਤ ਸੀ ਨਾਲ, ਜਿੱਥੇ ਜਿੱਥੇ ਸਾਰੇ ਰਿਸ਼ਤੇਦਾਰਾਂ ਸਰਬੰਧੀਆਂ ਨੂੰ ਥਾਂ ਮਿਲੀ ਮਹਿਲਾਂ ਦੇ ਵਿਚ, ਸਭ ਨੇ ਵਿਸ਼ਰਾਮ ਕੀਤਾ ਹੈ।
ਸੇਵਾ ਜਥਾ ਯੋਗ ਕਰਵਾਏ,
ਜਥਾ ਯੋਗ ਸਾਰਿਆਂ ਦੀਆਂ ਸੇਵਾਵਾਂ ਕਰਵਾਈਆਂ ਗਈਆਂ, ਕਿਸੇ ਨੂੰ ਜਲ ਪਾਣੀ ਚਾਹੀਦਾ, ਲੰਗਰ ਪ੍ਰਸ਼ਾਦ ਚਾਹੀਦਾ, ਵਸਤਰ ਚਾਹੀਦੇ ਨੇ, ਬਿਸਤਰੇ ਚਾਹੀਦੇ ਨੇ, ਮੰਜਾ ਬਿਸਤਰਾ ਚਾਹੀਦਾ, ਸਾਰਿਆਂ ਦੀ ਜਥਾ ਸ਼ਕਤ ਸੇਵਾ, ਉਹ ਗੁਰੂ ਕੇ ਸਿੱਖਾਂ ਨੇ ਜਿੰਨੀ ਸੰਗਤ ਆਈ ਹੈ ਸਭ ਦੀ ਸੇਵਾ ਕਰਵਾਈ ਹੈ।
ਖਾਲਸਾ
ਜੀ, ਏਦਾਂ ਵਿਆਹ ਦਾ ਸਮਾਗਮ ਸੰਪੂਰਨ ਹੋਇਆ, ਬੜੇ ਚਾਓ ਨਾਲ, ਬੜੀ ਖੁਸ਼ੀ ਦੇ ਨਾਲ ਗੁਰੂ ਘਰ ਦੇ ਵਿਚ ਬਾਬੇ ਸੂਰਜ ਮੱਲ ਦੇ ਵਿਆਹ ਦਾ ਸਮਾਗਮ ਉਹ ਪੂਰਾ ਹੋਇਆ ਹੈ।
ਸੁਣੋ ਸਿੱਖ ਆਗੇ ਜਿਮਰੂਰੀ,
ਖਾਲਸਾ ਜੀ ਤਾਂ ਵਿਆਹ ਦਾ ਪ੍ਰਸੰਗ ਸੀ, ਹੁਣ ਇਹਦੇ ਤੋਂ ਇਲਾਵਾ ਹੋਰ ਜਿਹੜੀ ਕਥਾ ਗੁਰੂ ਘਰ ਦੀ ਚੱਲਦੀ ਆ ਉਹ ਵੀ ਸੁਣੋ। ਸਤਿਗੁਰਾਂ ਦੇ ਦਰ ਘਰ ਦੀ ਜਿਹੜੀ ਪ੍ਰਤਾਪ ਦੀ ਕਥਾ ਹੈ ਉਹ ਹੁਣ ਤੁਸੀਂ ਧਿਆਨ ਨਾਲ ਗੌਰ ਨਾਲ ਸੁਣੋ, ਜੋ ਬੜੀ ਸੁੰਦਰ ਤੇ ਪਿਆਰੀ ਕਥਾ ਹੈ।
ਕੀਤਕ ਦਿਵਸ ਮੇਲ ਸਭ ਰਹੇ,
ਇਹ ਤਾਂ ਕੁਝ ਦਿਨ ਮੇਲ ਮੰਡਲ ਰਿਹਾ ਗੁਰੂ ਘਰ ਦੇ ਵਿਚ, ਵਿਆਹ ਤੋਂ ਬਾਅਦ ਵੀ ਕਈ ਕਈ ਦਿਨ ਮੇਲ ਰਿਹਾ ਕਰਦਾ ਸੀ, ਤੇ ਕਹਿੰਦੇ ਕਈ ਦਿਨ ਮੇਲ ਮੰਡਲ ਗੁਰੂ ਘਰ ਦੇ ਵਿਚ ਰਿਹਾ ਹੈ।
ਹੁਣ ਨਿਜ ਸਦਨ ਗਮਨ ਕੋ ਚਯੋ,
ਫਿਰ ਸਤਿਗੁਰਾਂ ਕੋਲੋਂ ਵਿਦਾ ਲੈ ਕੇ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਣ ਦੀ ਤਿਆਰੀ ਕੀਤੀ।
ਨਾਰਾਇਣ ਦਾਸ,
ਬਾਬਾ ਨਾਰਾਇਣ ਦਾਸ ਜੀ ਇਹ ਡੱਲੇ ਪਿੰਡ ਤੋਂ ਆਏ ਸਨ, ਮਾਤਾ ਦਮੋਦਰੀ ਜੀ ਦੇ ਪਿਤਾ ਜੀ ਸਨ। ਬਾਬਾ ਨਾਰਾਇਣ ਦਾਸ ਜੀ ਆਪਣੀ ਘਰਵਾਲੀ ਦੇ ਸਮੇਤ ਇਹ ਵੀ ਮੁੜੇ ਹਨ।
ਦੁਆਰਾ ਪਾਗਣ ਗਮਨੇ ਧਾਮ,
ਭਾਈ ਦਵਾਰਕਾ ਦਾਸ ਜੀ ਔਰ ਇਹਨਾਂ ਦੀ ਘਰਵਾਲੀ ਸੀ ਮਾਤਾ ਭਾਗਣ, ਇਹ ਵੀ ਵਾਪਸ ਮੁੜੇ ਹਨ।
ਰਾਮਾ ਪਹੁੰਚੇ ਨਗਰ ਬਟਾਲੇ,
ਔਰ ਭਾਈ ਰਾਮਾ ਜੀ ਬਟਾਲੇ ਨਗਰ ਜਾ ਪਹੁੰਚੇ ਹਨ।
ਤ੍ਰਿਹਣ ਕੁਲ ਖੰਡੋਰ ਚਾਲੇ,
ਜਿਹੜੀ ਤ੍ਰਿਹਣ ਕੁਲ ਆਈ ਸੀ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਅੰਸ਼ ਵੰਸ਼ ਸਨ ਉਹ ਖਡੂਰ ਸਾਹਿਬ ਨੂੰ ਵਾਪਸ ਮੁੜ ਪਏ।
ਗੋਇੰਦਵਾਲ ਗਏ ਸੁਖ ਪਾਏ,
ਜਿਹੜੇ ਭੱਲੇ ਸਾਹਿਬਜ਼ਾਦੇ ਸਨ ਉਹ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਆਪਣੇ ਸਦਨ ਸਿਧਾਏ,
ਭਾਈ ਧਰਮਾ ਜੀ ਇਹ ਆਪਣੇ ਘਰ ਨੂੰ ਚੱਲ ਪਏ।
ਰਾਮੋ ਸੁਤਗਾ ਸਾਈ ਦਾਸ,
ਤੇ ਬੀਬੀ ਰਾਮੋ ਦੇ ਸਮੇਤ ਭਾਈ ਸਾਈ ਦਾਸ ਜੀ ਇਹ ਡਰੋਲੀ ਨਗਰ ਨੂੰ, ਭਾਈ ਕੀ ਡਰੋਲੀ ਨੂੰ ਨਗਰ ਨੂੰ ਵਾਪਸ ਚੱਲ ਪਏ।
ਚੱਲ ਪਹੁੰਚੇ,
ਹੋਰ ਵੀ ਜਿੰਨੇ ਸਿੱਖ ਮੇਲ ਮੰਡਲ ਚ ਆਏ ਸਨ ਸਭ ਨੇ ਸਤਿਗੁਰਾਂ ਕੋਲੋਂ ਵਿਦਾ ਲਈ ਹੈ ਔਰ ਨਮਸਕਾਰਾਂ ਕਰਕੇ ਸਭ ਆਪੋ ਆਪਣੇ ਘਰਾਂ ਨੂੰ ਵਾਪਸ ਮੁੜੇ ਨੇ ਚੱਲੇ ਹਨ।
ਜਥਾ ਯੋਗ ਦੇ ਦੇ ਉਪਹਾਰ,
ਜਥਾ ਯੋਗ ਸਾਰਿਆਂ ਨੂੰ ਉਪਹਾਰ ਦੇ ਕੇ, ਭੇਟਾਵਾਂ ਦੇ ਕੇ, ਬਹੁਤ ਸਾਰੇ ਸੁੰਦਰ ਕੱਪੜੇ, ਬਸਤਰ, ਮਠਿਆਈਆਂ, ਪਕਵਾਨ ਉਹ ਦੇ ਕੇ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਵਿਸਰਜਨ ਗੁਰੂ ਉਦਾਰੇ,
ਸਤਿਗੁਰੂ ਜੀ ਬੜੇ ਉਦਾਰ ਨੇ, ਉਦਾਰ ਚਿੱਤ ਨਾਲ ਸਾਰਿਆਂ ਨੂੰ ਵਿਦਾ ਕੀਤਾ ਹੈ।
ਸਾਧੂ ਅਰਪਾਨਾ ਦਾ ਪਾਤ,
ਭਾਈ ਸਾਧੂ ਜੀ ਔਰ ਭਾਈ ਭਾਨਾ ਜੀ ਇਹ ਗੁਰੂ ਘਰ ਦੇ ਬੜੇ ਪਿਆਰੇ ਸਿੱਖ ਹਨ, ਇਹ ਸਤਿਗੁਰਾਂ ਦੇ ਕੋਲ ਨੇ।
ਰਾਖੀ ਕਹਿ ਕਰ ਗੁਰ ਸੁਖ ਰਾਤ,
ਇਹਨਾਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਰੱਖਿਆ ਵੀ ਤੁਸੀਂ ਕੁਝ ਦਿਨ ਅਟਕ ਕੇ ਜਾਇਆ ਜੀ। ਭਾਈ ਸਾਧੂ ਜੀ ਨੂੰ ਔਰ ਭਾਈ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਇਹਨਾਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਰੱਖਿਆ ਕਿ ਤੁਸੀਂ ਕੋਈ ਦਿਨ ਰਹਿ ਕੇ ਸਾਡੇ ਕੋਲ ਅਟਕ ਕੇ ਜਾਣਾ ਹੈ।
ਆਪਣੇ ਪੁੱਤਰ ਕੀ ਜਾਨ ਸਗਾਏ, ਹਿਰਦੇ ਨਾਨਕੀ ਬੋਹਰ ਖਾਏ,
ਇਧਰ ਮਾਂ ਨਾਨਕੀ ਦਾ ਹਿਰਦਾ ਬੜਾ ਖੁਸ਼ ਹੈ। ਮਾਤਾ ਨਾਨਕੀ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਗਾਈ ਜੋ ਹੋਈ ਤੇ ਉਹਨਾਂ ਦੀ ਸਗਾਈ ਜਾਣ ਕੇ ਮਾਤਾ ਨਾਨਕੀ ਨੂੰ ਬੜਾ ਚਾਓ ਹੈ, ਮਾਤਾ ਨਾਨਕੀ ਨੂੰ ਬੜੀ ਖੁਸ਼ੀ ਹੈ, ਬੜਾ ਆਨੰਦ ਹੈ।
ਬਹਾਦਰ ਤੇਗ ਬਹਾਦਰ
ਉਹ ਬੜੇ ਸਤਿਕਾਰ ਨਾਲ ਆਪਣੇ ਲਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ ਔਰ ਪ੍ਰਤਪਾਲਣਾ ਕਰਦੀ ਹੈ ਔਰ ਆਪਣੇ ਪੁੱਤਰ ਨੂੰ ਵਡੇਰਾ ਕਰ ਰਹੀ ਹੈ।
ਸਤਿਗੁਰ ਬਸੇ ਸੁਧਾ ਸਰਪੁਰ ਮੈਂ,
ਇੱਦਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਧਾ ਸਰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਵਾਸ ਕਰਕੇ ਰਹਿਣ ਲੱਗੇ ਹਨ। ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਸੇਵਾ ਕਰਕੇ ਗੁਰੂ ਕੇ ਸਿੱਖ ਹਿਰਦੇ ਚ ਗਿਆਨ ਪ੍ਰਾਪਤ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਨ।
ਭਗਤੂ ਭਾਈ ਬਹਿਲੋ ਆਏ,
ਭਾਈ ਭਗਤੂ ਜੀ ਬੜੇ ਮਹਾਂਪੁਰਖ ਨੇ, ਭਾਈ ਭਗਤੂ ਜੀ ਦੀ ਬੜੀ ਉੱਚੀ ਅਵਸਥਾ ਹੋਈ ਹੈ। ਭਾਈ ਭਗਤੂ ਜੀ, ਭਾਈ ਬਹਿਲੋ ਜੀ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ, ਬਹਿਲੋ ਸਭ ਤੋਂ ਪਹਿਲੋਂ ਇਹੋ ਜਿਹੇ ਮਹਾਨ ਸਿੱਖ ਭਾਈ ਬਹਿਲੋ ਜੀ ਵਰਗੇ ਵੀ ਹਨ,
ਆਨੰਦ ਤੋਂ ਪ੍ਰਾਪਤ ਸਵਾਦ,
ਜਿਨ੍ਹਾਂ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋਈ ਹੈ, ਜਿਹੜਾ ਘਣਾ ਆਨੰਦ ਜਿਹਨੂੰ ਭਜਨ ਆਨੰਦ ਕਹਿੰਦੇ ਨੇ, ਬ੍ਰਹਮਾਨੰਦ, ਉਸ ਬ੍ਰਹਮਾਨੰਦ ਦੇ ਵਿੱਚ ਭਾਈ ਭਗਤੂ ਤੇ ਭਾਈ ਬਹਿਲੋ ਜੀ ਵਰਗੇ ਗੁਰਸਿੱਖਾਂ ਦੀ ਸੁਰਤੀ ਟਿਕੀ ਰਹਿੰਦੀ ਹੈ। ਇਹ ਵੀ ਛੇਵੇਂ ਪਾਤਸ਼ਾਹ ਜੀ ਦੇ ਕੋਲ ਆਏ ਹੋਏ ਨੇ,
ਛੱਟੀ ਮਾਸਿਆਂ ਮੈਂ ਚੱਲ ਜਾਏ,
6 ਮਹੀਨਿਆਂ ਬਾਅਦ ਇਹਨਾਂ ਦਾ ਗੇੜਾ ਲੱਗਦਾ। ਮਾਲਵੇ ਦੇ ਇਲਾਕੇ ਚ ਜਾਂਦੇ ਸਨ ਭਾਈ ਬਹਿਲੋ, ਫਫੜੇ ਭਾਈ ਕੇ ਦੇ ਰਹਿਣ ਵਾਲੇ ਸੀ, ਤੇ ਭਾਈ ਭਗਤੂ ਜੀ ਭਗਤਾ ਭਾਈ ਦਾ ਨਗਰ ਇਹਨਾਂ ਨੇ ਵਸਾਇਆ ਸੀ, ਉਥੋਂ ਇਹ ਚੱਲ ਕੇ ਆਉਂਦੇ ਨੇ, ਆ ਕੇ ਸਤਿਗੁਰਾਂ ਦੇ 6 ਮਹੀਨੇ ਦਰਸ਼ਨ ਕਰਦੇ ਨੇ।
ਇੱਕ ਦੋਏ ਮਾਤ ਬਸੈ ਗੁਰ ਪਾਹੀ,
ਜਦੋਂ 6 ਮਹੀਨਿਆਂ ਬਾਅਦ ਆਉਂਦੇ ਤੇ ਇਹ ਨੀ ਵੀ ਕਾਲ ਨਾਲ ਆਉਂਦੇ, 1-2 ਮਹੀਨੇ ਰਹਿ ਕੇ ਜਾਂਦੇ ਸਤਿਗੁਰਾਂ ਕੋਲ, ਕਦੇ ਮਹੀਨਾ ਭਰ, ਕਦੇ 2-2 ਮਹੀਨੇ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਫਿਰ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਜਾਂਦੇ ਨੇ।
ਕੀਤਕ ਨੇ ਸਿੱਖ ਨਰ ਬਣੇ,
ਏਦਾਂ ਬਹੁਤ ਸਾਰੇ ਨਵੇਂ ਸਿੱਖ ਵੀ ਆ ਕੇ ਸਤਿਗੁਰਾਂ ਦੇ ਬਣ ਰਹੇ ਨੇ, ਜਿਹੜੇ ਗੁਰੂ ਘਰ ਦੀ ਸਿੱਖੀ ਧਾਰ ਰਹੇ ਨੇ।
ਮੈਂ ਸਤਿਗੁਰ ਸ਼ਰਧਾ ਸਨ,
ਬੜੀ ਸ਼ਰਧਾ ਦੇ ਸਹਿਤ, ਬੜੀ ਭਾਵਨਾ ਦੇ ਸਹਿਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਸਿੱਖ ਸੇਵਾ ਕਰਦੇ ਨੇ।
ਕੀਰਤਕ ਸਿੱਖਣ ਕੇ ਸੁਤਿਆ ਮੈਂ,
ਇੱਦਾਂ ਬਹੁਤ ਸਾਰੇ ਸਿੱਖਾਂ ਦੇ ਫਿਰ ਬੱਚੇ ਵੀ ਅੱਗੋਂ ਆਉਣ ਲੱਗ ਪਏ। ਜਦੋਂ ਸਿੱਖ ਗੁਰੂ ਘਰ ਦੀ ਸੇਵਾ ਕਰਦੇ, ਜਦੋਂ ਬੱਚੇ ਉਡਾਰੂ ਹੋਏ, ਫਿਰ ਉਹਨਾਂ ਦੇ ਅੱਗੋਂ ਬੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਲੱਗੇ।
ਗੁਰਸੇਵਕ
ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਨੇ,
ਸਿੱਖਣ ਔਰ ਗਿਆਨੀ ਉਪਾਏ,
ਬਹੁਤ ਸਾਰੇ ਸਿੱਖਾਂ ਨੂੰ ਸਤਿਗੁਰਾਂ ਨੇ ਬ੍ਰਹਮ ਗਿਆਨ ਦਿੱਤਾ, ਬਹੁਤ ਸਾਰੇ ਸਿੱਖਾਂ ਨੂੰ ਜੀਵਨ ਜੁਗਤ ਦੇ ਕੇ ਉਹਨਾਂ ਦੇ ਜੀਵਨ ਸਤਿਗੁਰਾਂ ਨੇ ਸਕਾਰਥੇ ਕੀਤੇ ਹਨ।
ਚੱਲ ਕੇ ਤਿਸ ਕਾਲ, ਜਹਾਂ ਜਲੰਧਰ ਨਗਰ ਮਿਸਾਲ।
ਖਾਲਸਾ ਜੀ ਹੁਣ ਇੱਧਰ ਸੁਣੋ ਬਾਦਸ਼ਾਹ ਦੇ ਘਰ ਦੀ ਗੱਲ। ਬਾਦਸ਼ਾਹ ਸ਼ਾਹਜਹਾਨ ਲਾਹੌਰ ਤੋਂ ਚੱਲ ਕੇ ਕਸ਼ਮੀਰ ਦੇ ਇਲਾਕੇ ਤੋਂ ਹੁੰਦਾ ਹੋਇਆ ਦਿੱਲੀ ਜਾਣ ਵਾਸਤੇ ਚੱਲ ਪਿਆ ਤੇ ਰਸਤੇ ਵਿੱਚ ਜਲੰਧਰ ਆ ਕੇ ਟਿਕਿਆ।
ਸਭ ਡੇਰਾ ਕਾਲਾ,
ਜਲੰਧਰ ਆਇਆ, جلندر آ کے بادشاہ شاہ جہان نے ڈیرا کیتا. بڑی بڑی فوج سی شاہ جہان بادشاہ دا بڑا بڑا دل ہے. لکھاں دی گنتی وچ فوج اے دے نال اتری ہوئی ہے. خالسا جی عبدل خان صوبہ جلندر تا ماریا جا چکا سی جنگ جیڑا صوبہ جلندر سی یہ ایک لڑکا جیوندا سی. ایتھے چار پتر تا عبدل خان دے جنگ چ مارے گئے سی پر ایک پتر دا گھر چ رہ گیا سی. او ہالے عبدل خان دا پتر ایتھے جیوندا سی.
ولی خان تس نام بخان
یہ دا نام سی ولی خان. یہ ہالے جیوندا ہے. عبدل خان دا پتر سی ولی خان. یہ ہالے جیوندا سی. ایدا پیو تا جنگ دے میدان چ ہر گوبند پورے جڑی جنگ ہوئی ہے او دے وچ ماریا جا چکا سی. ایدا لڑکا ولی خان صوبے جلندر دا حالے جوندا سی جو ایتھے رہندا سی.
جت پراتا جس کے رن مارے
ایدا پیو بھی ماریا جا چکا جنگ دے میدان چ تے چارے بھرا وی جنگ دے میدان چ مارے جا چکے نے.
نکت پہنچی نہ پکارے
پر بادشاہ تک ایدی حالے پکار نہیں سی پہنچی. بادشاہ کول جا کے ہانے حالے نے ساری گل نہیں سی دسی کہ میرا باپ تے بھرا مارے گئے نے تے گرو ہرگوبند صاحب نے انہاں نوں جنگ دے میدان چ ماریا ہے. یہ پکار حالے تک ایدی بادشاہ تک نہیں سی پہنچی.
اپنا سماجا
یہ اپنا سماج ہی سنبھالدا رہیا کیونکہ پیو دی موت تو بعد سارے علاقے دی مختیاری سنبھالنی لوکاں کولوں گرائی کرنی انہاں نوں اپنے ادھین کرنا وہ کام ہی سنبھالدا رہ گیا. بادشاہ تک کے حالے پکار ہی نہیں سی کر سکیا. اتھے تک پہنچ ہی نہیں سی سکیا.
جن جانی من وسر آجا
انہوں پتا لگا بھی بادشاہ آ گیا جی ساڈے نگر وچ آیا ہویا جلندر چ تے ہن تا بڑا سونا اوسر مل گیا ہے. ہن میں بادشاہ کول جا کے گرو جی دے بر خلاف پکار کراں.
میل شاہ تو نسچے ہووے
ہن بادشاہ نال میرا میل ضرور ہووے گا کہ پہلا بادشاہ نال میں ملاقات نہیں کر سکیا. بادشاہ تک پہنچ نہیں کر سکیا. ہن تا بادشاہ سببی گھر آیا ساڈے تے میں بادشاہ نال ہن جا کے ضرور ملاں گا.
کر کے میرے درش کو جوے
تے بادشاہ میرے ول میر درشٹی کر کے ویکھے گا. میرے تے میری حالت ویکھ کے کرونا کرے گا.
اب برتانت میں دیو سنائے
ایدا ولی خان نے اس ویلے ساری تیاری کروا لی بادشاہ نال ملن واسطے. انہیں تیاری کی تھی کہ میں بادشاہ نو مل کے اپنا سارا دکھ سناواں جو میرے نال بیتی ہے میرے باپ تے بھراواں نال بیتی ہے او میں جا کے بادشاہ نو ساری گل سناواں.
پت کو پلتا لیوں بنائے
اور میں اپنے پتا دی موت دا بدلہ لے لواں. میرے باپ دی موت دا بدلہ گرو ہرگوبند صاحب جی کو لے لوا.
تن گن کو لے کے
من چتو کے ولی خان نے بہت ساری مایا نال لئی. بادشاہ کول جانا خالی ہتھ جاندا چنگا نہیں سی لگدا. انہیں بہت سارے روپیے پیسے لے لے بادشاہ دے کول ملن واسطے.
چپل ترنگن تیاری کہ کے
بڑے سونے گھوڑے لے لے بھیٹا کرن واسطے.
رنجن دین جڑا او ڈالے
انہاں تے سونے دیاں کاٹھیاں پائیاں ہوئیاں گھوڑیاں تے سونے دیاں کاٹھیاں پا کے گھوڑے تیار کر کے لے لئے.
ان پک ہر کا شاہ بسالے
اور بادشاہ ویکھ کے خوش ہوئے. ایہو جیاں پٹاواں لے لیاں کہ جنہاں نوں ویکھ کے بادشاہ دی خوشی ہوئے.
اپر وس گن سندر لین شاہ جہاں کو پیٹ سدین
اور بھی بہت ساریاں سندر وستواں لے لیاں. کپڑے بستر لے لئے پکوان میوے لے لئے. جنہاں نوں ویکھ کے بادشاہ خوش ہوئے تے میری گل سنے. ایداں دیاں پٹاواں لے کے ایداں دیاں بہت ساریاں وستواں گھوڑے لے کے ولی خان چلے اے.
امراو ملاون تھانا
تے ایک امراو نال جا کے افسر نالے نے ملاقات کیتی. اس افسر نے اگوں پھر بادشاہ دے نالے دی ملاقات کروائی. بادشاہ دے نال پھرے دی ملاقات مقرر کیتی.
ایک شاہ نے باک بکھانا
اے بادشاہ کول گیا جا کے چوک کے سلام کیتی. بادشاہ نے جدوں ولی خان نو ویکھیا تے ویکھ کے بادشاہ شاہ جہان بولیا
عبدل خان ملیو نے آرے
چلا. ہاں بھی ولی خان عبدل خان نہیں آ کے ملیا. ہن بادشاہ نو نہیں سی پتا بھی او ماریا جا چکا ہے جنگ دے میدان چ. کہتا بھی عبدل خان نہیں آیا تو آیا تیرا باپ نہیں آیا چل کے عبدل خان نہیں آ کے ملیا.
نگر بکھے نہ جانے جائے
ਨਗਰ ਦੇ ਵਿਚ ਓਹਦਾ ਪਤਾ ਹੀ ਨੀ ਲੱਗਾ, ਅਸੀਂ ਕੱਲ ਦੇ ਉਤਰੇ ਹੋਏ ਆ, ਉਹਦੇ ਬਾਰੇ ਸਾਨੂੰ ਹਾਲੇ ਤੱਕ ਨਗਰ ਚ ਕੋਈ ਪਤਾ ਨੀ ਲੱਗਾ। ਜਦੋਂ ਬਾਦਸ਼ਾਹ ਸ਼ਾਹਜਹਾਨ ਨੇ ਏਦਾਂ ਪੁੱਛਿਆ ਨਾ, ਤੇ ਸੁਣ ਕੇ ਅੱਗੋਂ ਵਲੀ ਖਾਨ ਨੂੰ ਮੌਕਾ ਮਿਲ ਗਿਆ ਹੁਣ ਗੱਲ ਕਰਨ ਦਾ।
ਵਲੀ ਖਾਨ ਕਰ ਜੋਰ ਬਖਾਨੇ,
ਵਲੀ ਖਾਨ ਫਿਰ ਅੱਗੋਂ ਹੱਥ ਜੋੜ ਕੇ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ
ਹਜ਼ਰਤ ਮੋਰੇ ਪਿਤਾ ਜੁਗ ਪ੍ਰਾਤਾ,
ਕਹਿਣ ਲੱਗਾ ਹਜ਼ਰਤ ਬਾਦਸ਼ਾਹ ਸਲਾਮਤ ਸੁਣੋ, ਮੇਰੇ ਪਿਤਾ ਤੇ ਮੇਰੇ ਭਰਾਵਾਂ ਦੇ ਸਮੇਤ
ਸੈਨਾ ਸੰਗ ਪ੍ਰਿਆਤਾ,
ਉਹ ਫੌਜ ਲੈ ਕੇ ਗਏ ਸੀ, ਮੇਰਾ ਪਿਤਾ ਅਬਦੁਲ ਖਾਨ ਤੇ ਮੇਰੇ ਭਰਾ 15,000 ਫੌਜ ਲੈ ਕੇ ਚੜ ਕੇ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਤੇ।
ਇੰਦਨ ਗੁਰ ਸ਼ਿਵੀ ਹਰ ਗੋਬਿੰਦ, ਜੈ ਕਹਿ ਕਰ ਉਤਪਾਤ ਬਿਲੰਦ,
ਸਿੱਖਾਂ ਦਾ ਗੁਰੂ ਹੈ ਗੁਰੂ ਹਰਗੋਬਿੰਦ, ਉਹਨੇ ਹਰ ਜਗ੍ਹਾ ਤੇ ਉਤਪਾਤ ਉਠਾਇਆ ਹੋਇਆ, ਹਰ ਜਗ੍ਹਾ ਤੇ ਉਪਦਰਵ ਕਰਦਾ ਹੈ, ਉਹਨੇ ਬੜਾ ਹਰ ਜਗ੍ਹਾ ਤੇ ਉਪਦਰਵ ਕੀਤਾ ਹੋਇਆ ਹੈ।
ਗ੍ਰਾਮ ਰੋਹੇਲੇ ਅਮਨੀ ਰੋਕੇ,
ਰੋਹੇਲਾ ਪਿੰਡਾਂ ਲਾਗੇ, ਜੇ ਤੂੰ ਅੱਜ ਕੱਲ ਆਪਾਂ ਸ੍ਰੀ ਹਰਗੋਬਿੰਦਪੁਰਾ ਕਹਿੰਦੇ ਦਾ ਪਹਿਲਾ ਨਾਂ ਰੋਹੇਲਾ ਸੀ, ਤੂੰ ਕਹਿਣ ਲੱਗਾ ਜੀ ਰੋਹੇਲਾ ਨਗਰ ਹੈ, ਉਸ ਨਗਰ ਦੀ ਉਹਨੇ ਜ਼ਮੀਨ ਰੋਕ ਲਈ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਇਲਾਕੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
ਕੇਰਲ ਭਗਵਾਨ ਮਿਲੋਕੇ,
ਉਹ ਜਿਹੜੀ ਜ਼ਮੀਨ ਸੀ ਉਹਦਾ ਮਾਲਕ ਸੀ ਭਗਵਾਨ ਦਾਸ ਕੇਰੜ, ਉਹ ਉਥੋਂ ਦਾ ਮਾਲਕ ਸੀ, ਜਦੋਂ ਉਹਨੇ ਵੇਖਿਆ ਕਿ ਮੇਰੀ ਜ਼ਮੀਨ ਤੇ ਗੁਰੂ ਨੇ ਕਬਜ਼ਾ ਕਰ ਲਿਆ,
ਜਿਨ ਮਰਜੀਓ ਸੋਤਾ ਛਿਨ ਮਾਰਿਓ,
ਉਹਨੇ ਆ ਕੇ ਰੋਕਿਆ ਗੁਰੂ ਜੀ ਨੂੰ ਵੀ ਤੁਸੀਂ ਇੱਥੇ ਮੇਰੀ ਜਗ੍ਹਾ ਤੇ ਕਬਜ਼ਾ ਨਾ ਕਰੋ, ਤੇ ਗੁਰੂ ਨੇ ਉਹਨੂੰ ਫੜ ਕੇ ਮਰਵਾ ਕੇ ਜੁੱਤੀਆਂ ਨਾਲ ਸਿੱਖਾਂ ਕੋਲੋਂ ਮਰਵਾ ਕੇ ਮੁਰਦਾ ਕਰਕੇ ਉਹਨੂੰ ਦਰਿਆ ਚ ਰੁੜਵਾ ਦਿੱਤਾ, ਉਹਨੂੰ ਦਰਿਆ ਦੇ ਪਾਣੀ ਵਿਚ ਰੋੜ ਦਿੱਤਾ ਹੈ। ਉਹਦਾ ਅੱਗੋਂ ਲੜਕਾ ਸੀ ਰਤਨ ਚੰਦ ਘੇਰੜ, ਉਹ ਆ ਕੇ ਫਿਰ ਮੇਰੇ ਪਿਤਾ ਕੋਲ ਪੁਕਾਰ ਕੀਤੀ, ਉਹਨੇ ਆ ਕੇ ਇੱਥੇ ਫਰਿਆਦ ਕੀਤੀ ਸੂਬੇ ਜਲੰਧਰ ਕੋਲ, ਸੁਣ ਕੇ ਮੇਰੇ ਪਿਤਾ ਨੂੰ ਗੁੱਸਾ ਚੜਿਆ ਵੀ ਮੇਰੇ ਇਲਾਕੇ ਦੇ ਵਿਚ ਏਦਾਂ ਦਾ ਵਿਦਰੋਹ ਹੋ ਰਿਹਾ, ਏਦਾਂ ਦੀਆਂ ਵਧੀਕੀਆਂ ਹੋ ਰਹੀਆਂ ਨੇ, ਤੇ ਸੁਣ ਕੇ ਮੇਰੇ ਪਿਤਾ ਨੇ ਤਿਆਰੀ ਕਰ ਲਈ ਫੌਜ ਨਾਲ ਲੈ ਲਈ,
ਗੁਰੂ ਕੀ ਨੋ ਕਮਸਾਨਾ,
15,000 ਫੌਜ ਮੇਰੇ ਭਰਾਵਾਂ ਸਮੇਤ ਲੈ ਕੇ ਗਿਆ, ਔਰ ਉਥੇ ਜਾ ਕੇ ਗੁਰੂ ਨਾਲ ਉਹਨੇ ਜੰਗ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨਾਲ ਜਾ ਕੇ ਉਹਨੇ ਜੰਗ ਕੀਤਾ, ਤੇ ਅੱਗੋ ਗੁਰੂ ਨੇ ਵੀ ਬੜਾ ਘਮਾਸਾਨ ਜੰਗ ਲੜਿਆ।
ਜੋਗ ਸੱਤ ਜੁੱਟ ਇਸ ਹੱਥ ਕਰ ਡਾਰੇ, ਲਸ਼ਕਰ ਸੰਗ ਸਕਲੀ ਮਾਰਿਓ,
ਮੇਰੇ ਭਰਾਵਾਂ ਦੇ ਸਮੇਤ ਮੇਰੇ ਪਿਤਾ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ, ਔਰ ਜਿੰਨਾ ਲਸ਼ਕਰ ਗਿਆ ਸੀ ਸਾਰਾ ਹੀ ਮਾਰ ਕੇ ਗਰਕ ਕਰ ਦਿੱਤਾ ਮਿੱਟੀ ਚ। 14,000 ਚੋਂ 14,000 ਫੌਜ ਗੁਰੂ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਈ, 1,000 ਬੰਦਾ ਉਹ ਬਚਿਆ ਜਿਹੜੇ ਉਥੋਂ ਦੌੜ ਕੇ ਭੱਜ ਕੇ ਜਾਨਾਂ ਬਚਾ ਕੇ ਆਏ, ਏਦਾਂ ਦੀ ਵਧੇਕੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਨਾਲ ਕੀਤੀ ਹੈ।
ਪ੍ਰਥਮ ਰੇ ਸਮਝਾਏ ਨਾ ਮੰਨਿਓ,
ਪਹਿਲਾਂ ਤਾਂ ਅਸੀਂ ਪਿਆਰ ਨਾਲ ਵੀ ਸਮਝਾਇਆ ਗੁਰੂ ਜੀ ਨੂੰ, ਪਰ ਉਹ ਸਾਡੀ ਗੱਲ ਨਹੀਂ ਮੰਨੇ।
ਪਠਿਓ ਦੂਤ ਕੋ ਨਿਠਰ ਬਖਾਨਿਓ,
ਅਸੀਂ ਆਪਣਾ ਦੂਤ ਭੇਜਿਆ ਸੀ, ਉਹ ਅੱਗੋਂ ਔਖਾ ਭਾਰਾ ਹੋ ਕੇ ਬੋਲੇ ਸੀ, ਕਹਿੰਦੇ ਅਸੀਂ ਤਾਂ ਜੰਗ ਹੀ ਲੜਾਂਗੇ, ਉਹਨਾਂ ਨੇ ਸਾਡੀ ਗੱਲ ਨੀ ਮੰਨੀ, ਸਾਡੇ ਦੂਤ ਦਾ ਵੀ ਨਰਾਦਰ ਕਰਕੇ ਉਹਨਾਂ ਨੇ ਭੇਜਿਆ ਹੈ।
ਚੰਦੂ ਨੰਦਨ ਕੇਰਲ ਨੰਦਨ,
ਇਹ ਤਾਂ ਚੰਦੂ ਦਾ ਲੜਕਾ ਸੀ ਰਤਨ ਚੰਦ, ਚੰਦੂ ਦਾ ਲੜਕਾ ਸੀ ਕਰਮ ਚੰਦ, ਤੇ ਘੇਰੜ ਦਾ ਲੜਕਾ ਜਿਹੜਾ ਰਤਨ ਚੰਦ ਘੇਰੜ ਸੀ।
ਕਰਿਓ ਕਹਿਰ ਗੁਰ ਕਰੇ ਨਿਕੰਦਨ,
ਉਹਨਾਂ ਦੋਹਾਂ ਨੂੰ ਵੀ ਮਾਰ ਦਿੱਤਾ ਗੁਰੂ ਨੇ, ਉਹ ਵੀ ਜੰਗ ਦੇ ਮੈਦਾਨ ਚ ਉਹਨਾਂ ਦੋਹਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਮਾਰ ਕੇ ਬੜਾ ਵੱਡਾ ਕਹਿਰ ਕੀਤਾ। ਬਾਦਸ਼ਾਹ ਸਲਾਮਤ, ਤੁਹਾਡੇ ਤੱਕ ਤਾਂ ਪਤਾ ਨੀ ਕਿਉਂ ਇਹ ਖਬਰ ਨਹੀਂ ਪਹੁੰਚੀ, ਗੁਰੂ ਨੇ ਸਾਡੇ ਨਾਲ ਬੜਾ ਵੱਡਾ ਭਾਰੀ ਕਹਿਰ ਕੀਤਾ, ਮੇਰੇ ਭਰਾ ਮਾਰ ਦਿੱਤੇ, ਬਾਪ ਮਾਰ ਦਿੱਤਾ, ਰਤਨ ਚੰਦ ਨੂੰ ਮਾਰ ਦਿੱਤਾ, ਕਰਮ ਚੰਦ ਚੰਦੂ ਦੇ ਲੜਕੇ ਨੂੰ ਮਾਰ ਦਿੱਤਾ ਹੈ।
ਰਾਸ ਨਾ ਪਾਏ ਕੌਣ ਤੇ ਸੋਏ,
ਡਰਦਾ ਹੀ ਨਹੀਂ ਉਹ ਤਾਂ ਕਿਸੇ ਕੋਲੋਂ, ਉਹਦੇ ਮਨ ਚ ਤਾਂ ਖੌਫ ਹੀ ਨਹੀਂ ਕਿਸੇ ਦਾ, ਉਹ ਤਾਂ ਨਿਡਰ ਹੋ ਕੇ ਨਿਰਖੌਫ ਹੋ ਕੇ ਫਿਰਦਾ, ਕਿਸੇ ਦਾ ਭਉ ਨੀ ਮੰਨਦਾ।
ਨਰਨ ਹਜ਼ਾਰਾਂ ਕੀ ਮ੍ਰਿਤ ਹੋਏ,
ਹਜ਼ਾਰਾਂ ਬੰਦੇ ਜੰਗ ਦੇ ਮੈਦਾਨ ਚ ਲਸ਼ਕਰ ਦੇ ਮਾਰੇ ਗਏ ਨੇ,
ਸਭ ਕੋ ਮਾਰ ਵਿਸਾਰੇ ਉਤਰਾਸ,
ਸਾਰਿਆਂ ਨੂੰ ਮਾਰ ਕੇ ਸਾਰਿਆਂ ਦਾ ਡਰ ਕੱਢ ਆਪਣੇ ਮਨ ਚੋ ਕੱਢ ਦਿੱਤਾ, ਕਿਸੇ ਦਾ ਡਰ ਨੀ ਮੰਨਦਾ। ਬਾਦਸ਼ਾਹ ਸਲਾਮਤ, ਮੇਰੇ ਖਿਆਲ ਚ ਤਾਂ ਉਹ ਤੁਹਾਡਾ ਵੀ ਭੈ ਨਾ ਮੰਨੇ, ਇੰਨਾ ਜ਼ਿਆਦਾ ਨਿਡਰ ਹੈ।
ਰੱਖੀ ਉਹ ਨਗਰ ਅਰਪਨ ਆਵਾਸ,
ਉੱਥੇ ਉਹਨਾਂ ਨੇ ਹੁਣ ਆਪਣਾ ਨਗਰ ਵਸਾ ਲਿਆ ਤੇ ਉਸ ਨਗਰ ਦਾ ਨਾਂ ਹਰਗੋਬਿੰਦਪੁਰਾ ਰੱਖ ਲਿਆ। ਉੱਥੇ ਉਹਨਾਂ ਨੇ ਆਪਣੇ ਮਕਾਨ ਬਣਾ ਲਏ ਨੇ, ਘਰ ਵੀ ਬਣਾ ਲਏ ਨੇ।
ਸੁਣ ਜ਼ੁਲਮੀ ਕੋ ਸ਼ਾਰਸਾਇਓ,
ਜਦੋਂ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਚ ਏਡਾ ਵੱਡਾ ਫਤੂਰ, 15,000 ਫੌਜ ਜਿਹੜੀ ਜੰਗ ਦੇ ਮੈਦਾਨ ਚ ਮਾਰੀ ਗਈ, ਮੇਰੇ ਤੱਕ ਖਬਰ ਨਹੀਂ ਪਹੁੰਚੀ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਕੰਮ ਕੀਤਾ, ਸੁਣ ਕੇ ਬਾਦਸ਼ਾਹ ਨੂੰ ਬੜਾ ਗੁੱਸਾ ਲੱਗਾ। ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿਚ ਆਇਆ।
ਰਾਵਣ ਪ੍ਰਭ ਹੁਕਮ ਅਲਾਇਓ,
ਉਸੇ ਵਕਤ ਇਹਨੇ ਆਪਣੇ ਅਫਸਰਾਂ ਨੂੰ ਹੁਕਮ ਕੀਤਾ, ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ, ਕਹਿਣ ਲੱਗਾ
20,000 ਬਾਨੀ ਜਾਵੇ ਗੁਰ ਕੋ ਪਕੜ ਮੋਏ ਡਿੱਗ ਲਿਆਵੇ।
ਕਹਿੰਦਾ ਹੁਣੇ 20,000 ਫੌਜ ਲੈ ਜਾਓ, ਜਿੱਥੇ ਵੀ ਹੋਵੇ ਇਸ ਵੇਲੇ ਗੁਰੂ ਉਹਨੂੰ ਫੜ ਕੇ ਮੇਰੇ ਕੋਲ ਲੈ ਕੇ ਆਓ। ਬਾਦਸ਼ਾਹ ਗੁੱਸੇ ਚ ਆ ਗਿਆ, ਕਹਿੰਦਾ 20,000 ਫੌਜ ਆਪਣੇ ਨਾਲ ਲੈ ਜਾਓ, ਗੁਰੂ ਇਸ ਵਕਤ ਜਿੱਥੇ ਵੀ ਹੋਵੇ ਉਹਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਓ।
ਬਾਜ ਹੇਤ ਮੈਂ ਕਿਨ ਸਟਾਰੋ,
ਪਹਿਲਾਂ ਬਾਜ ਉਹਨਾਂ ਨੇ ਮੇਰਾ ਫੜਿਆ, ਬਾਦਸ਼ਾਹ ਨੂੰ ਪਹਿਲਾਂ ਹੀ ਚਿੱਪ ਸੀ ਗੁਰੂ ਸਾਹਿਬ ਨਾਲ। ਕਹਿੰਦਾ ਪਹਿਲਾਂ ਉਹਨਾਂ ਨੇ ਮੇਰਾ ਬਾਜ ਫੜਿਆ ਸੀ, ਉਦੋਂ ਮੈਂ ਟਾਲਾ ਕਰ ਦਿੱਤਾ, ਉਹਨਾਂ ਨਾਲ ਲੜਾਈ ਨਹੀਂ ਕੀਤੀ। ਫਿਰ ਮੈਂ ਮੁਖਲਸ ਖਾਂ ਨੂੰ ਭੇਜਿਆ, ਉਹਨੂੰ ਇਹਨਾਂ ਨੇ ਜੰਗ ਦੇ ਮੈਦਾਨ ਚ ਮਾਰ ਦਿੱਤਾ।
ਜਲੰਧਰ ਸੂਬਾ ਬਰਿਆ ਮੋ,
ਤੇ ਹੁਣ ਜਲੰਧਰ ਦਾ ਸੂਬਾ ਜੰਗ ਦੇ ਮੈਦਾਨ ਚ ਮਾਰ
ਦਿੱਤਾ,
ਉਹਨੂੰ ਫੌਜ ਸਮੇਤ ਜਮ ਧਾਮ ਭੇਜ ਦਿੱਤਾ। ਏਡੀ ਵਧੇਕੀ ਗੁਰੂ ਜੀ ਕਰ ਰਹੇ ਨੇ, ਮੰਨ ਹੀ ਨੀ ਰਹੇ ਕਿਸੇ ਦਾ ਡਰ।
ਬੌਰ ਦੇਸ਼ ਮੈਂ ਪਾਏ ਫਤੂਰ,
ਜੇ ਇਹੀ ਹਾਲਤ ਰਹੇ ਤੇ ਗੁਰੂ ਨੇ ਮੇਰੇ ਸਾਰੇ ਦੇਸ਼ ਫਤੂਰ ਪਾ ਦੇਣਾ। ਅੱਜ ਇੱਥੇ ਜੰਗ ਲੜਿਆ, ਕੱਲ ਨੂੰ ਕਿਤੇ ਹੋਰ ਜਾ ਕੇ ਲੜਨਗੇ, ਉਹਨਾਂ ਤੇ ਮੇਰੇ ਦੇਸ਼ ਵਿਚ ਫਤੂਰ ਪਾ ਕੇ ਰੱਖ ਦੇਣਾ।
ਗੁਰ ਕੇ ਉਰ ਕੋ ਡਰ ਪਾ ਦੂਰ,
ਗੁਰੂ ਦੇ ਮਨ ਵਿਚ ਲੱਗਦਾ ਮੇਰਾ ਡਰ ਨਹੀਂ ਰਿਹਾ, ਉਹਨਾਂ ਦੇ ਮਨ ਚੋਂ ਸਾਰੇ ਡਰ ਦੂਰ ਹੋ ਚੁੱਕੇ ਨੇ।
ਮੈਂ ਵਜ਼ੀਰ ਖਾਂ ਆਇਓ,
ਬਾਦਸ਼ਾਹ ਹਲੇ ਹੁਕਮ ਕਰ ਹੀ ਰਿਹਾ ਸੀ, ਲੈ ਜਾਓ ਫੌਜ 20,000 ਗੁਰੂ ਨੂੰ ਫੜ ਕੇ ਲਿਆਓ। ਇੰਨੇ ਨੂੰ ਗੁਰੂ ਘਰ ਦਾ ਸੇਵਕ ਸੀ ਵਜ਼ੀਰ ਖਾਨ, ਉਹ ਆ ਗਿਆ ਸਭਾ ਚ। ਵਜ਼ੀਰ ਖਾਨ ਨੇ ਬੜੇ ਥਾਵਾਂ ਤੇ ਖਾਲਸਾ ਜੀ ਕਈ ਵਾਰੀ ਜੰਗ ਦਾ ਮਾਹੌਲ ਟਾਲਿਆ, ਕਈ ਵਾਰੀ ਜੰਗ ਦਾ ਸਬੱਬ ਬਣਦਾ। ਵਜ਼ੀਰ ਖਾਨ ਆਪਣੀ ਸਿਆਣਪ ਤੇ ਦਿਆਨਤਦਾਰੀ ਨਾਲ ਗੁਰੂ ਘਰ ਦੀ ਪੈਰਵਾਈ ਕਰਦਾ ਰਿਹਾ ਬਾਦਸ਼ਾਹ ਦੀ ਕਚਹਿਰੀ ਚ, ਗੁਰੂ ਘਰ ਦਾ ਸ਼ਰਧਾਲੂ ਸੀ। ਇੰਨੇ ਨੂੰ ਵਜ਼ੀਰ ਖਾਨ ਉਹ ਸਭਾ ਵਿਚ ਚੱਲ ਕੇ ਆ ਗਿਆ ਜਦੋਂ ਬਾਦਸ਼ਾਹ ਇਹ ਹੁਕਮ ਕਰ ਰਿਹਾ ਸੀ। ਦੇਖਿਆ ਕਿ ਬਾਦਸ਼ਾਹ ਬੜੇ ਗੁੱਸੇ ਚ ਬੈਠਾ, ਗੁੱਸੇ ਚ ਹੁਕਮ ਕਰ ਰਿਹਾ। ਵਜ਼ੀਰ ਖਾਨ ਨੇ ਉਸ ਵੇਲੇ ਹੱਥ ਜੋੜੇ ਤੇ ਬੋਲਿਆ,
ਪ੍ਰਥਮ ਸੁਣੀ ਮੈਂ ਇਹ ਵਿਦ ਸਾਰੇ ਅਬ ਰਾਵਣ ਡਿੱਗ ਕਰੋ ਉਚਾਰੇ।
ਵਜ਼ੀਰ ਖਾਨ ਕਹਿਣ ਲੱਗਾ, ਬਾਦਸ਼ਾਹ ਸਲਾਮਤ ਤੇ ਸਿਆਣਪ ਨੇ ਵੀ ਇੱਕ ਪਾਸੇ ਦੀ ਗੱਲ ਸੁਣ ਕੇ ਤੁਸੀਂ ਹਮਲਾ ਕਰਾ ਦਿਓ, ਤੁਹਾਨੂੰ ਦੋਵਾਂ ਪੱਖਾਂ ਦੀ ਗੱਲ ਸੁਣਨੀ ਚਾਹੀਦੀ, ਫਿਰ ਨਿਰਣਾ ਕਰਨਾ ਚਾਹੀਦਾ ਵੀ ਵਧੀਕੀ ਕਿਹਦੀ। ਤੁਸੀਂ ਹੁਣ ਜੋ ਮੈਂ ਸੁਣਿਆ ਉਹ ਵੀ ਸੁਣੋ, ਇਹਨੇ ਤੇ ਆਪਣੀ ਸੁਣਾ ਦਿੱਤੀ ਹੈ ਨਾ ਵਲੀ ਖਾਨ ਨੇ, ਹੁਣ ਜੋ ਮੈਂ ਸੁਣਿਆ ਉਹ ਵੀ ਤੁਸੀਂ ਧਿਆਨ ਨਾਲ ਸੁਣੋ, ਉਹ ਮੈਂ ਤੁਹਾਨੂੰ ਦੱਸਦਾ ਹਾਂ।
ਸਤਗੁਰ ਪੀਰ ਰੋਪੇ ਉਪਕਾਰੇ ਸਭ ਪਰ ਕਰਨਾ ਦ੍ਰਿਸ਼ ਨਿਆਰੇ।
ਗੁਰੂ ਹਰਗੋਬਿੰਦ ਸਾਹਿਬ ਤੇ ਬੜੇ ਵੱਡੇ ਪਰਉਪਕਾਰੀ ਨੇ, ਉਹ ਤਾਂ ਸਾਰਿਆਂ ਤੇ ਕਰੁਣਾ ਕਰਦੇ ਨੇ, ਉਹ ਤਾਂ ਕਦੇ ਕਿਸੇ ਨਾਲ ਵਧੀਕੀ ਕਰਦੇ ਹੀ ਨਹੀਂ, ਉਹ ਤਾਂ ਸਦਾ ਹੀ ਸਾਰਿਆਂ ਤੇ ਕਰੁਣਾ ਤੇ ਦਇਆ ਕਰਦੇ ਨੇ।
ਹਿੰਦੂ ਤੁਰਕ ਇੱਕ ਸਮਝਾਨਾ ਸਭਿਆਂ ਕੋ ਉਪਦੇਸ਼ ਬਕਾਨਾ,
ਉਹ ਤਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਸਮਝਦੇ ਨੇ ਤੇ ਸਾਰਿਆਂ ਨੂੰ ਇੱਕੋ ਜਿਹਾ ਸਾਂਝਾ ਉਪਦੇਸ਼ ਭਗਤੀ ਦਾ ਦਿੰਦੇ ਹਨ।
ਅਲਪ ਗ੍ਰਾਮ ਇਸਥਾਨ ਨਿਹਾਰਿਓ,
ਇਹ ਜਿਹੜਾ ਛੋਟਾ ਜਿਹਾ ਪਿੰਡ ਉਹਨਾਂ ਨੇ ਵੇਖਿਆ, ਉੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਰੋਹੇਲੇ ਪਿੰਡ ਡੇਰਾ ਕੀਤਾ।
ਡੇਰਾ ਕੇਤਕ ਦਿਵਸੀ ਉਤਾਰਿਓ,
ਉੱਥੇ ਸਤਿਗੁਰਾਂ ਨੇ ਕੁਝ ਦਿਨ ਵਾਸਤੇ, ਉਹਨਾਂ ਨੇ ਪੱਕਾ ਕਬਜ਼ਾ ਥੋੜੀ ਕੀਤਾ ਸੀ ਨਗਰ ਤੇ, ਉਹ ਤਾਂ ਕੁਝ ਕੁ ਦਿਨਾਂ ਵਾਸਤੇ ਉੱਥੇ ਆਏ ਸਨ ਤੇ ਉਹਨਾਂ ਨੇ ਡੇਰਾ ਕੀਤਾ।
ਤਹਾਂ ਤੁਰਕ ਮਿਲ ਆਨੀ ਉਚਾਰੇ ਕਰੇ ਨਿਵਾਜ ਨਾ ਥਾਨ ਹਮਾਰੇ,
ਉੱਥੋਂ ਦੇ ਕੁਝ ਮੁਸਲਮਾਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਅਸੀਂ ਨਮਾਜ਼ ਪੜ੍ਹਦੇ ਹਾਂ ਪਰ ਸਾਡੇ ਕੋਲ ਨਮਾਜ਼ ਪੜ੍ਹਨ ਦੀ ਜਗ੍ਹਾ ਕੋਈ ਨਹੀਂ ਹੈ, ਮਸੀਤ ਕੋਈ ਨਹੀਂ ਹੈ। ਉਹਨਾਂ ਨੇ ਉਸ ਵਜ਼ੀਰ ਖਾਨ ਨੇ ਆਪਣੇ ਢੰਗ ਨਾਲ ਗੱਲ ਕੀਤੀ, ਮਸਲਾ ਜੋ ਟਾਲਣਾ ਸੀ, ਜੰਗ ਦਾ ਮਾਹੌਲ ਸ਼ਾਂਤ ਕਰਨਾ ਸੀ। ਵਜ਼ੀਰ ਖਾਨ ਕਹਿਣ ਲੱਗਾ ਜੀ, ਗੁਰੂ ਹਰਗੋਬਿੰਦ ਸਾਹਿਬ ਕੋਲ ਉੱਥੋਂ ਦੇ ਮੁਸਲਮਾਨ ਆਏ ਰੋਹੇਲੇ ਪਿੰਡ ਦੇ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਕੋਲ ਨਮਾਜ਼ ਪੜ੍ਹਨ ਵਾਸਤੇ ਜਗ੍ਹਾ ਕੋਈ ਨਹੀਂ।
ਸੁਣ ਗੁਰ ਤਿੰਨ ਦੀਨਨ ਕੀ ਬਾਨੇ ਤਾਂ ਮਸੀਤ ਚਿਨਾ ਮਨ ਠਾਨੇ।
ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੀ ਨਮਾਜ਼ ਪੜ੍ਹਨ ਵਾਸਤੇ ਉੱਥੇ ਮਸੀਤ ਬਣਾਈ, ਉਹਨਾਂ ਨੇ ਮਸਜਿਦ ਉੱਥੇ ਬਣਾ ਦਿੱਤੀ ਵੀ ਤੁਸੀਂ ਇਸ ਮਸਜਿਦ ਚ ਬਹਿ ਕੇ ਨਮਾਜ਼ ਪੜਿਆ ਕਰੋ।
ਇੰਦਨ ਪੱਖੀ ਖੇਲਣ ਪਇਓ ਗੁਰ ਕੋ ਗਾਰ ਨਿਕਾਰਤ ਪਇਓ।
ਜਿਹੜਾ ਉਹ ਘੇਰੜ ਸੀ ਉਹ ਹਿੰਦੂਆਂ ਦਾ ਪੱਖੀ ਹੋ ਗਿਆ, ਤੇ ਹਿੰਦੂਆਂ ਦਾ ਪੱਖੀ ਹੋ ਕੇ ਉਹਨੇ ਗੁਰੂ ਸਾਹਿਬ ਨੂੰ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਸਾਡੇ ਨਗਰ ਚ ਮਸੀਤ ਕਿਉਂ ਬਣਾਈ। ਰਾਜਨੀਤੀ ਦੇ ਵਿੱਚ ਹੁਣ ਕਪਟ ਵੀ ਚੱਲਦਾ, ਇਹ ਕਪਟ ਦੀ ਰਾਜਨੀਤੀ ਸੀ। ਹਾਲਾਂਕਿ ਮਸੀਤ ਚਾਹੇ ਬਾਅਦ ਵਿੱਚ ਬਣੀ ਸੀ ਇਤਿਹਾਸ ਪਿੱਛੇ, ਪਰ ਵਜ਼ੀਰ ਖਾਨ ਨੇ ਆਪਣੇ ਢੰਗ ਨਾਲ ਗੱਲ ਕੀਤੀ। ਕਹਿੰਦਾ ਜੀ ਉਹ ਜਿਹੜਾ ਹਿੰਦੂਆਂ ਦਾ ਪੱਖੀ ਸੀ ਕੇਰੜ, ਉਹਨੇ ਜਾ ਕੇ ਰੋਲਾ ਪਾ ਦਿੱਤਾ ਵੀ ਤੁਸੀਂ ਇੱਥੇ ਮਸੀਤ ਕਿਉਂ ਬਣਾਈ ਹੈ।
ਸੁੱਤ ਕੋ ਪੱਟ ਕਰਕੇ ਇਸ ਛਾਨਾ,
ਉਹਨੇ ਆਪਣਾ ਪੁੱਤਰ ਭੇਜ ਦਿੱਤਾ ਇੱਥੇ ਸੂਬੇ ਜਲੰਧਰ ਦੇ ਕੋਲ,
ਅਬਦੁਲ ਖਾਨ,
ਤੇ ਅਬਦੁਲ ਖਾਨ ਨੂੰ ਚੜਾ ਕੇ ਲੈ ਗਏ ਉਸ ਜਗ੍ਹਾ ਦੇ ਉੱਤੇ।
ਲੜਿਓ ਤੇ ਬਿਨਾਂ ਵਿਚਾਰੇ,
ਬਿਨਾਂ ਵਿਚਾਰ ਤੇ ਜਾ ਕੇ ਲੜਨ ਲੱਗ ਪਿਆ। ਸੂਬੇ ਜਲੰਧਰ ਨੂੰ ਸੋਚਣਾ ਚਾਹੀਦਾ ਸੀ ਵੀ ਮਸੀਤ ਢਾਣ ਵਾਸਤੇ ਜਾਣਾ ਸੀ ਇਹਨੇ, ਹਾਲਾਂਕਿ ਇਹ ਵੀ ਤਾਂ ਮੁਸਲਮਾਨ ਹੈ, ਮਸੀਤ ਮੁਸਲਮਾਨਾਂ ਦੀ ਪੱਕਾ ਘਰ ਹੈ, ਉੱਥੇ ਨਮਾਜ਼ ਪੜ੍ਹਦੇ ਨੇ। ਇਹ ਆਪਣੀ ਮਸੀਤ ਢਾਣ ਵਾਸਤੇ ਤੁਰ ਪਿਆ ਅਬਦੁਲ ਖਾਨ,
ਅਤੇ ਸਪੱਟ ਦਾ 14,000
14,000 ਫੌਜ ਦੀ ਜੰਗ ਦੇ ਮੈਦਾਨ ਚ ਮਾਰੀ ਗਈ।
ਉਹ ਮੁਹਿੰਮ ਕਰ ਇਹਨੂੰ ਮਰਾਏ,
ਏਦਾਂ ਦੀ ਮੁਹਿੰਮ ਕਰਕੇ ਇਹਨੇ ਆਪਣੀ ਫੌਜ ਮਰਵਾਈ ਹੈ।
ਹਜ਼ਰਤ ਕੋ ਕੁਛ ਖਬਰ ਨਾ ਆਏ,
ਤੁਹਾਡੇ ਕੰਮ ਨੀ ਆਈ ਇਹ ਸਾਰੀ ਗੱਲ।
ਇੱਕ ਮਸੀਤ ਕੇ ਬਿਦਾਰਨ ਕਰਿਓ ਪਦਰਵ ਲਸ਼ਕਰ ਕਾਰਨ,
ਬਾਦਸ਼ਾਹ ਸਲਾਮਤ ਇਹ ਜਿਹੜੀ ਸਾਰੀ ਲੜਾਈ ਹੋਈ ਹੈ ਨਾ, ਫੌਜ ਮਰੀ ਹੈ 14,000, ਇੱਕ ਮਸੀਤ ਢਾਣ ਵਾਸਤੇ ਬਣੀ ਮਰੀ ਹੈ, ਇੱਕ ਮਸੀਤ ਨੂੰ ਉਭਾਰਨ ਵਾਸਤੇ ਤੋੜਨ ਵਾਸਤੇ ਬਣੀ ਹੈ।
ਜੇ ਹਜ਼ਰਤ ਮਰਜ਼ੀ ਹੋਏ ਨਹੀਂ ਮਸੀਤ ਰੱਖਣੀ ਸੋਏ।
ਕਹਿਣ ਲੱਗਾ ਜੀ ਲੜਾਈ ਤਾਂ ਉੱਥੇ ਗੁਰੂ ਸਾਹਿਬ ਦੀ ਆਪਣੀ ਲੜਾਈ ਤਾਂ ਹੈ ਹੀ ਨਹੀਂ ਸੀ, ਉਹ ਤਾਂ ਮਸੀਤ ਵਾਸਤੇ ਲੜੇ ਨੇ, ਇਹ ਮੁਸਲਮਾਨਾਂ ਦੀ ਮਸੀਤ ਆ ਉਹਨਾਂ ਵਾਸਤੇ ਬਣਾਈ ਹੈ। ਤੇ ਬਾਦਸ਼ਾਹ ਸਲਾਮਤ ਜੇ ਤੁਸੀਂ ਉਹ ਮਸੀਤ ਨਹੀਂ ਰੱਖਣਾ ਚਾਹੁੰਦੇ, ਤੁਸੀਂ ਉਹ ਮਸੀਤ ਢਾਣਾ ਚਾਹੁੰਦੇ ਹੋ,
ਤੋ ਮੋ ਕੋ ਅਬ ਆਇਸ ਦਿਓ ਮੈਂ ਇੱਕ ਜਾਏ ਕਰੋ ਤਿਸ ਥਿਓ।
ਮੈਨੂੰ ਆਗਿਆ ਦਿਓ ਮੈਂ ਜਾ ਕੇ ਢਾ ਦੇਣਾ, ਫੌਜ ਭੇਜਣ ਦੀ ਕੀ ਲੋੜ ਹੈ, ਇਹਦੇ ਚ ਗੁਰੂ ਸਾਹਿਬ ਦਾ ਕੀ ਦੋਸ਼ ਹੈ ਜੇ ਮਸੀਤ ਹੀ ਢਾਣੀ ਹੈ। ਵਜ਼ੀਰ ਖਾਨ ਕਹਿੰਦਾ ਮੈਨੂੰ ਭੇਜੋ ਮੈਂ ਜਾ ਕੇ ਮਸੀਤ ਢਾਓ ਨਾ, ਸਾਰੀ ਲੜਾਈ ਮੁੱਕ ਜਾਏਗੀ। ਇਹਨੂੰ ਤਾਂ ਸਜ਼ਾ ਦੇਣੀ ਚਾਹੀਦੀ ਹੈ ਬਾਦਸ਼ਾਹ ਸਲਾਮਤ, ਆ ਜਿਹੜਾ ਵਲੀ ਖਾਂ ਤੁਹਾਡੇ ਕੋਲ ਬੇਨਤੀਆਂ ਕਰ ਰਿਹਾ ਇਹਨੂੰ ਤਾਂ ਸਜ਼ਾ ਦੇਣੀ ਚਾਹੀਦੀ, ਤਾਂ ਪਾਪੀ ਨੇ ਮਸੀਤ ਢਾਣ ਵਾਸਤੇ ਇਹਦੇ ਪਿਓ ਨੇ ਆਪਣੀ ਫੌਜ ਮਰਵਾਈ ਹੈ।
ਕਰੋ ਦੂਰ ਮੁੱਕ ਲੜੈ ਨਾ ਆਏ,
ਇਹਨਾਂ ਨੂੰ ਦੂਰ ਕਰ ਦਿਓ ਇਹ ਮੁੜ ਕੇ ਆ ਕੇ ਤੁਹਾਡੇ ਮੂੰਹ ਨਾ ਲੱਗਣ।
ਕਰ ਖੁਦਾ ਇਤਰਾਰ ਉਠਾਏ,
ਖੁਦਾ ਦਾ ਘਰ ਢਾਣਾ ਚਾਹੁੰਦੇ, ਮਸੀਤ ਖੁਦਾ ਦਾ ਘਰ ਹੈ, ਉਹਨੂੰ ਢਾਣ ਵਾਸਤੇ ਇਹਨਾਂ ਨੇ ਲੜਾਈ ਕੀਤੀ ਹੈ।
ਨਾ ਹੱਕ ਸੈਨੀ ਤੀ ਮਰਵਾਏ,
ਇਹਨਾਂ ਗੱਲ ਤੋਂ ਇੰਨੀਆਂ ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾਏ ਨੇ।
ਸੁਣ ਪਿਛਾ ਔਰ ਮੈਂ ਰਖਾਇਓ ਗੁਰ ਖੁਦਾਏ ਕੋ ਕਾਮ ਬਣਾਇਓ।
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਅੱਛਾ ਗੁਰੂ ਜੀ ਐਸੇ ਨੇ, ਇਹ ਓਦਾਂ ਹੀ ਉਹਨਾਂ ਦੇ ਖਿਲਾਫ਼ ਮੈਨੂੰ ਭੜਕਾਉਂਦੇ ਨੇ, ਉਹਨਾਂ ਨੇ ਖੁਦਾ ਦਾ ਘਰ ਬਣਾਇਆ ਮਸੀਤ ਬਣਾਈ ਹੈ। ਸਤਿਗੁਰੂ ਜੀ ਜਾਣਦੇ ਸੀ ਵੀ ਬਾਦਸ਼ਾਹ ਦੀ ਮਨ ਦੀ ਤਸੱਲੀ ਕਰਨ ਵਾਸਤੇ ਤਾਂ ਹੀ ਸਤਿਗੁਰਾਂ ਨੇ ਉੱਥੇ ਪਹਿਲਾਂ ਮਸਜਿਦ ਖੜੀ ਕਰਵਾ ਦਿੱਤੀ ਸੀ, ਕੇਰੜ ਦਾ ਜਿਹੜਾ ਘਰ ਸੀ ਉੱਥੇ ਮਸੀਤ ਬਣਵਾਈ ਸੀ। ਕਹਿੰਦੇ ਅੱਛਾ ਇਹੋ ਜਿਹੇ ਨੇ ਗੁਰੂ ਜੀ, ਤੇ ਇਹ ਆ ਕੇ ਉਹਨਾਂ ਦੇ ਖਿਲਾਫ ਮੈਨੂੰ ਭੜਕਾਉਂਦੇ ਨੇ।
ਸ੍ਰੀ ਨਾਨਕ ਤੇ ਆਦਿਕ ਸਾਰੇ ਹਿੰਦੂ ਤੁਰਕ ਕੋ ਭੇਦ ਨਿਵਾਰੇ।
ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਹੋਰ ਜਿੰਨੇ ਗੁਰੂ ਹੋਏ ਨੇ 6ਵੇਂ ਪਾਤਸ਼ਾਹ ਤੱਕ, ਉਹਨਾਂ ਹਿੰਦੂਆਂ ਤੇ ਮੁਸਲਮਾਨਾਂ ਦਾ ਭੇਦ ਨਿਵਾਰਿਆ ਹੈ।
ਵਲੀ ਖਾਨ ਕੋ ਵੈਰ ਕਢਾਇਓ,
ਉਸੇ ਵੇਲੇ ਆਖਿਆ ਕੱਢ ਦੋ ਵਲੀ ਖਾਨ ਨੂੰ, ਮੇਰੀ ਸਭਾ ਚੋਂ ਬਾਹਰ ਆ ਕੇ ਝੂਠ ਬੋਲਦਾ।
ਮਨਸਬ ਛੀਨ ਲੀਨ ਗਹਿਵਾਇਓ,
ਵਲੀ ਖਾਨ ਆਇਆ ਪੁਕਾਰ ਕਰਨ ਸੀ, ਉਹਦੇ ਕੋਲ ਜਿਹੜੀ ਸੂਬੇਦਾਰੀ ਸੀ ਉਹ ਵੀ ਖੋ ਲਈ ਬਾਦਸ਼ਾਹ ਨੇ, ਕਹਿੰਦਾ ਸੂਬੇਦਾਰੀ ਵੀ ਖੋ ਲੋ ਇਹਦੇ ਕੋਲੋਂ, ਇਹਦੇ ਕੋਲ ਸੂਬੇਦਾਰੀ ਨੀ ਰਹਿਣ ਦੇਣੀ।
ਲਿਓ ਦੰਡ ਧਨ ਲਿਓ ਕਨੇਰਾ,
ਫਿਰ ਉਹਨੂੰ ਦੰਡ ਵੀ ਲਾਇਆ, ਕਹਿੰਦਾ ਰੱਖ ਇੱਥੇ ਇੰਨਾ ਜੁਰਮਾਨਾ ਵੀ ਹੁਣ ਤੈਨੂੰ ਦੇਣਾ ਪਏਗਾ। ਝੂਠ ਬੋਲਿਆ, ਇਹਦਾ ਜੁਰਮਾਨਾ ਵੀ ਤੈਨੂੰ ਦੇਣਾ ਪਏਗਾ, ਜੁਰਮਾਨਾ ਵੀ ਇਹਨੂੰ ਭਰਨਾ ਪਿਆ।
ਕਿਸਮਤ ਲੋਕ ਹੇਰ ਤਿਸ ਬੀਰਾ,
ਲੋਕ ਵੇਖ ਕੇ ਬੜੇ ਹੈਰਾਨ ਹੋਏ।
ਇਸ ਪਿਤਾਏ ਕਰ ਕਿਆ ਸਿਦਾਰਾ,
ਕਹਿੰਦੇ ਇੱਦਾਂ ਇੱਕ ਰਾਤ ਰਹਿ ਕੇ ਜਲੰਧਰ ਵਿੱਚ ਬਾਦਸ਼ਾਹ ਚੱਲ ਪਿਆ,
ਬਰਿਓਲਾ ਪੁਰੀ ਮਜਾਰਾ
ਲਾਹੌਰ ਨੂੰ ਚਲਾ ਗਿਆ।
ਗੁਰ ਕੇ ਗੁਣ ਮਨ ਆਨੇ ਸੋਏ, ਜੁਗਲੀ ਉਗਲਤ ਕਬੂ ਨਾ ਕੋਏ।
ਇਹਦਾ ਜਦੋਂ ਕਿਤੇ ਦਾ ਲੱਗਦਾ ਵਜ਼ੀਰ ਖਾਨ, ਜੇ ਕੋਈ ਗੁਰੂ ਘਰ ਦੀ ਚੁਗਲੀ ਕਰਦਾ ਤੇ ਵਜ਼ੀਰ ਖਾਨ ਬਾਦਸ਼ਾਹ ਨੂੰ ਸਮਝਾ ਦਿੰਦਾ। ਇਹਦਾ ਵਜ਼ੀਰ ਖਾਨ ਨੇ ਦੁਬਾਰਾ ਜਿਹੜੀ ਜੰਗ ਹੋਣੀ ਸੀ ਉਸ ਜੰਗ ਦੇ ਮਾਹੌਲ ਨੂੰ ਟਾਲ ਦਿੱਤਾ ਵਜ਼ੀਰ ਖਾਨ ਨੇ ਆਪਣੀ ਸਿਆਣਪ ਨਾਲ।